सतनाम श्री वाहेगुरु साहिब जी एक ओंकार सतनाम करता पुरख निर्भव दरिया सदा सुख मन वस, दुख संसार खोवे। गुर नाम निज दरियाओ, जन्म हम काल खतोवे। सुखहु टल गुर सेविया, अहनस सहज सुभाए। दर्शन परस है गुरु का, जन्म मरण दुख जाए। दर्शन परस है गुरु का, जन्म मरण दुख जाए।
सतनाम श्री वाहे गुरु साहेब जीओ। एक ओंकार सतनाम करता पुरख निर्भव निर्वैर अकाल मूर्त अजूनी सैभं। गुर प्रसाद सवैये श्री मुख बाके महला पंजवा। आदि पुरख करतार करण कारण सब आपे, सर्व रहो भरपूर सगल कट रहो व्यापे। व्यापत देखिए जगत, जाने कौन तेरी गत। सर्व की रखिया करे आपे हर पत, अबनासी अबगत आपे आप उत्पत। एक तू ही एक अन नाही तुम पत, हर अंत नाही पारावार। कौन है करे विचार, जगत पिता है सर्व प्राण को आधार। जन नानक भगत दर तुल ब्रह्म समसर, एक जी क्या बखाने। हां के बल 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 सद बलहार।
वाहे गुरु जी का खालसा, वाहे गुरु जी की फतेह। सच्चे पातशाह गरीब नवाज जागदी जोत, दस पातशाहियों के आत्मिक स्वरूप, धन श्री गुरु ग्रंथ साहिब जी महाराज, तिना की अपार बख्शिश रहमत सदका आप जी सतसंगत दियां घड़ियां दा सुख माण रहे हो। गरीब नवाज जी की अमृत बाणी का कीर्तन आप जी ने प्यार शब्दा नाल सरवण किया है। सतगुरु जी दे पावन उपदेश की कथा का समा होया। आप प्यार श्रद्धा के नाल गरीब नवाज जी के अमृत उपदेश की कथा सरवण करिए। कल बाबा फरीद साहब जी के पावन श्लोकों की कथा का भोग पिया। बाबा फरीद साहेब इन्हां दी कमाई गुरु नानक दे दर कबूल होई। सच्चे पातशाह जी ने बाबा फरीद साहब जी की उपारागमई बाणी श्री गुरु ग्रंथ साहब के अंदर दर्ज की। धन गुरु नानक देव सच्चे पातशाह जी ने शेख ब्रह्म बाबा फरीद साहब जी को दर्शन बख्शिया सी। आशा जी वार दे कुछ श्लोक बाबा फरीद साहब जी के प्रथाए गुरु नानक साहब जी ने उचारण किए ने। ऐसे महान तपस्वी, महान आत्मा, महान महापुरश बाबा फरीद साहब जी के पावन श्लोकों की कथा का कल हो गया। धन गुरु अर्जन देव सच्चे पातशाह जी महाराज बाबा फरीद साहब जी के श्लोकों तो उपरंत ਸਵਾਈਆਂ ਦੀ ਬਾਣੀ ਸੱਚੇ ਪਾਤਸ਼ਾਹ ਨੇ ਲਿਖਵਾਈ ਹੈ, ਇਸ ਬਾਣੀ ਦੀ ਕੀ ਉਥਾਨਕਾ ਹੈ? ਸਤਿਗੁਰੂ ਜੀ ਨੇ ਬਾਣੀ ਕਦੋਂ, ਕਿਵੇਂ ਅਤੇ ਕਿੱਥੇ ਉਚਾਰਨ ਕੀਤੀ? ਰਾਮਸਰ ਸਾਹਿਬ ਵਾਲਾ ਪਾਵਨ ਅਸਥਾਨ, ਸੱਚੇ ਪਾਤਸ਼ਾਹ ਮਹਾਰਾਜ ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਲਾ ਕਰਕੇ, ਜਿੱਥੇ ਗਰੀਬ ਨਿਵਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੰਗ੍ਰਹਿ ਕੀਤਾ, ਵੱਡੇ ਸਤਿਗੁਰਾਂ ਜੀ ਦੀ ਬਾਣੀ ਦਰਜ ਕੀਤੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬੰਨਿਆ, ਗਰੀਬ ਨਿਵਾਜ ਸਤਿਗੁਰੂ ਜੀ ਦੇ ਸਨਮੁਖ ਇੱਥੇ ਪੱਟ ਚੱਲ ਕਰਕੇ ਆਏ ਸੀ। ਇਸ ਸਵਾਈਆਂ ਦੀ ਬਾਣੀ ਦੇ ਉਚਾਰਨ ਦੀ ਉਥਾਨਕਾ ਹੈ ਕਿ ਬ੍ਰਹਮਾ ਜੀ ਨੇ ਚਾਰ ਵੇਦ ਰਚੇ, ਬ੍ਰਹਮਾ ਜੀ ਨੂੰ ਆਪਣੇ ਵੇਦ ਰਚਣ ਤੇ ਸੰਸਾਰ ਦੇ ਅੰਦਰ ਮਰਿਆਦਾ ਕਾਇਮ ਕਰਨ ਤੇ ਬਹੁਤ ਅਹੰਕਾਰ ਹੋ ਗਿਆ। ਆਕਾਸ਼ਵਾਣੀ ਹੋਈ, ਬ੍ਰਹਮਾ ਅਹੰਕਾਰ ਨਾ ਕਰ, ਤੈਨੂੰ ਬਣਾਉਣ ਵਾਲੀ ਸ਼ਕਤੀ ਕੋਈ ਹੋਰ ਹੈ। ਜਦੋਂ ਬ੍ਰਹਮਾ ਦੇ ਅਹੰਕਾਰ ਦੀ ਨਿਵਿਰਤੀ ਨਹੀਂ ਹੋਈ ਤੇ ਸਮੇਂ ਆਕਾਸ਼ਵਾਣੀ ਹੋਈ, ਬ੍ਰਹਮਾ ਜਾਂ ਆਪਣੇ ਵੇਦਾਂ ਦੇ ਸਮੇਤ ਜਾ ਕੇ ਧਰਤੀ 'ਤੇ ਜਨਮ ਲੈ। ਜਦੋਂ ਇਹ ਬਚਨ ਸੁਣਿਆ ਬ੍ਰਹਮਾ ਜੀ ਨੇ ਤੇ ਸਮੇਰੇ ਦੇ ਅੰਦਰ ਘਬਰਾ ਗਏ ਕਿ ਜੋਤੀ ਸਰੂਪ ਪਰਮਾਤਮਾ ਨੇ ਜੋ ਬਚਨ ਕਹੇ ਨੇ ਇਹ ਸੱਤ ਹੋਣਗੇ। ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਭੁੱਲ ਹੋ ਗਈ ਹੈ, ਆਪ ਜੀ ਦੇ ਬਚਨ ਤਾਂ ਹੋਣਗੇ ਹੁਣ ਸੱਤ, ਪਰ ਮਹਾਰਾਜ ਇਹ ਵੀ ਦੱਸ ਦਿਓ ਕਿ ਸਾਡੇ ਸਰਾਪ ਦੀ ਨਿਵਿਰਤੀ ਕਦੋਂ ਹੋਵੇਗੀ। ਜਦੋਂ ਨਿਮਰਤਾ ਸਾਹਿਬ ਬ੍ਰਹਮਾ ਜੀ ਨੇ ਇਸ ਤਰ੍ਹਾਂ ਪੁੱਛਿਆ, ਫਿਰ ਨਿਰੰਕਾਰ ਨੇ ਬ੍ਰਹਮਾ ਨੂੰ ਇਸ ਤਰ੍ਹਾਂ ਕਿਹਾ ਹੈ, ਆਕਾਸ਼ਵਾਣੀ ਹੋਈ ਹੈ, ਬ੍ਰਹਮਾ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਜੀਵਾਂ ਦੀ ਕਲਿਆਣ ਕਰ ਰਹੇ ਹੋਣਗੇ, ਤਿੰਨਾਂ ਦੇ ਦੀਦਾਰ ਕਰਕੇ ਤੁਹਾਨੂੰ ਪਿਛਲੇ ਜਨਮ ਦੀ ਸੋਝੀ ਹੋ ਆਵੇਗੀ। ਦਰਸ਼ਨ ਮਾਤਰ ਸਹੀ ਉਹ ਤੁਹਾਨੂੰ ਸਰਾਪ ਮੁਕਤ ਕਰਨਗੇ, ਉਹ ਤੁਹਾਡਾ ਸਰਾਪ ਕੱਟ ਦੇਣਗੇ। ਬ੍ਰਹਮਾ ਜੀ ਨੇ ਚਾਰ ਵੇਦਾਂ ਦੇ ਸਮੇਤ ਕਾਂਸ਼ੀ ਦੇ ਵਿੱਚ ਜਨਮ ਲਿਆ ਸੀ। ਇੱਕ ਵੇਦ ਦੇ ਚਾਰ ਚਾਰ ਪੱਟ ਨੇ ਤੇ ਆਪ ਬ੍ਰਹਮਾ ਜੀ 17 ਪੱਟਾਂ ਦੀ ਬਾਣੀ ਸਤਿਗੁਰੂ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕੀਤੀ ਹੈ। ਕਈ ਗੁਰਮੁਖ ਵੀਰ 11 ਪੱਟ ਵੀ ਕਹਿੰਦੇ ਨੇ, ਪਰ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਇੱਕ ਇੱਕ ਵੇਦ ਦੇ ਚਾਰ ਚਾਰ ਪੱਟਾਂ ਦੇ ਨਾਮ ਗਿਣੇ ਨੇ, ਜੋ ਨਾਮ ਸਵਈਆਂ ਵਿੱਚ ਸਾਹਮਣੇ ਦਰਜ ਨੇ ਉਹਨਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। 16 ਇਹ ਪੱਟ ਨੇ ਚੌਹਾਂ ਵੇਦਾਂ ਦੇ ਜੋ ਅਵਤਾਰ ਹੋਏ ਨੇ, ਇੱਕ ਵੇਦ ਵਿੱਚੋਂ ਚਾਰ ਚਾਰ ਪੱਟ ਨੇ ਅਤੇ 17ਵੇਂ ਭਿਖਾ ਜੀ ਆਪ, ਜੋ ਭਿਖਾ ਪੱਟ ਜੀ ਹਨ, ਇਹ ਬ੍ਰਹਮਾ ਦਾ ਅਵਤਾਰ ਹੋਏ ਨੇ। ਇਹਨਾਂ ਨੇ ਕਾਂਸ਼ੀ ਵਿੱਚ ਬ੍ਰਾਹਮਣਾਂ ਦੇ ਘਰੇ ਜਨਮ ਲਿਆ ਹੈ। ਪਿਛਲੇ ਜਨਮ ਦਾ ਸੰਸਕਾਰ ਇਹ ਸੋਹਣਾ ਹੋਣ ਕਰਕੇ ਬਹੁਤ ਵਿੱਦਿਆ ਪੜ੍ਹ ਗਏ ਹਨ, ਪਰ ਇਹ ਨਹੀਂ ਪਤਾ ਕਿ ਅਸੀਂ ਵੇਦਾਂ ਦਾ ਹੀ ਅਵਤਾਰ ਹਾਂ। ਭਿਖਾ ਜੀ ਨੂੰ ਨਹੀਂ ਪਤਾ ਕਿ ਮੈਂ ਬ੍ਰਹਮਾ ਦਾ ਹੀ ਅਵਤਾਰ ਹਾਂ, ਸਰਬਗਤਾ ਸਾਰੀ ਨਾਸ ਹੋ ਚੁੱਕੀ ਹੈ। ਜਿਵੇਂ ਜੀਵ ਕੋਟੀ ਹੁੰਦੀ ਹੈ, ਇਸ ਤਰ੍ਹਾਂ ਜੀਵਾਂ ਵਾਂਗ ਜਨਮ ਲਿਆ ਹੈ। ਜਨਮ ਧਾਰ ਕੇ ਆਪ ਹੀ ਉਸ ਵਿੱਦਿਆ ਨੂੰ ਪੜ੍ਹਿਆ ਹੈ, ਚਾਰ ਵੇਦ ਪੜ੍ਹੇ ਨੇ, 18 ਪੁਰਾਣ ਪੜ੍ਹੇ ਹੈ, 6 ਸ਼ਾਸਤਰ ਪੜ੍ਹ ਲਏ ਹੈ, ਵਿੱਦਿਆ ਬਹੁਤ ਪੜ੍ਹ ਲਈ ਹੈ, ਪਰ ਆਤਮਕ ਸ਼ਾਂਤੀ ਨਹੀਂ ਪ੍ਰਾਪਤ ਹੋਈ। ਆਤਮਕ ਸ਼ਾਂਤੀ ਦੀ ਭਾਲ ਵਿੱਚ ਇੱਧਰ ਉੱਧਰ ਵਿਚਰ ਰਹੇ ਹੈ, ਫਿਰ ਕਿਸੇ ਤੋਂ ਇਹਨਾਂ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਬਤ ਪਤਾ ਲੱਗਿਆ। ਜਿਹੜਾ ਆਤਮਕ ਖੋਜੀ ਹੁੰਦਾ ਉਸਨੂੰ ਜਦੋਂ ਕਿਤੋਂ ਕਨਸੋਹ ਮਿਲਦੀ ਹੈ ਕਿ ਕੋਈ ਜੀਵਨ ਮੁਕਤ ਮਹਾਤਮਾ, ਉਹ ਜ਼ਰੂਰ ਆਪਣੀ ਕਸਵੱਟੀ 'ਤੇ ਪਰਖ ਲੈਂਦਾ। ਅੱਜ ਕੱਲ੍ਹ ਤਾਂ ਭਾਵੇਂ ਸੰਸਾਰ ਦੀ ਭੇਡ ਚਾਲ ਬਣ ਚੁੱਕੀ ਹੈ, ਵੇਖ ਵੇਖ ਕੇ ਹੀ ਕਿਸੇ ਨੂੰ ਸੰਤ ਕਹੀ ਜਾਣਾ, ਗੁਰਮਤਿ ਦੀ ਕਸਵੱਟੀ 'ਤੇ ਪਰਖਣਾ ਨਾ, ਵਿਖਾਵੇ ਮਾਤਰ ਸੇ ਪਖੰਡ ਵੀ ਫਿਰ ਬਹੁਤ ਸੋਹਣਾ ਚੱਲ ਜਾਂਦਾ ਹੈ। ਇਹ ਸਤਿਗੁਰੂ ਜੀ ਦੀ ਬਾਬਤ ਸੁਣ ਕਰਕੇ 17 ਪੱਟ ਅੰਮ੍ਰਿਤਸਰ ਸਾਹਿਬ ਵਿਖੇ ਆਏ। ਸਤਿਗੁਰੂ ਜੀ ਬਾਣੀ ਲਿਖਵਾ ਰਹੇ ਸਨ, ਗਰੀਬ ਨਿਵਾਜ ਦੀ ਆਗਿਆ ਪਾ ਕੇ ਜਿਸ ਸਮੇਂ ਇਹਨਾਂ ਨੇ ਆ ਕੇ ਦਰਸ਼ਨ ਕੀਤਾ, ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ, ਦਰਸ਼ਨ ਮਾਤਰ ਸੇ ਇਹਨਾਂ ਨੂੰ ਆਪਣੇ ਪਿਛਲੇ ਜਨਮ ਦੀ ਸੋਝੀ ਹੋ ਆਈ, ਅਲਪਗਤਾ ਨਾਸ ਹੋਈ ਅਤੇ ਸਰਬਗਤਾ ਪ੍ਰਾਪਤ ਹੋਈ। ਪੱਟਾਂ ਦੇ ਤਿਸ ਸਮੇਂ ਅੱਖਾਂ ਵਿੱਚ ਬੈਰਾਗ ਆ ਗਿਆ। ਭਿੱਖਾ ਭੱਟ ਜੀ ਨੇ ਤਿਸ ਸਮੇਂ ਕਿਹਾ ਮਹਾਰਾਜ ਨੂੰ, ਗਰੀਬ ਨਿਵਾਜ ਜੀ ਬਸ ਇਹ ਕਹੋ ਫਿਰਿਓ ਕਿਨਹੁ ਨ ਪਰਚਉ ਲਾਇਓ, ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਸੱਚੇ ਪਾਤਸ਼ਾਹ ਬਹੁਤ ਅਸੀਂ ਥਾਵਾਂ ਥਾਵਾਂ 'ਤੇ ਭਟਕੇ ਗਰੀਬ ਨਿਵਾਜ, ਕਿ ਆਤਮਕ ਸ਼ਾਂਤੀ ਮਿਲ ਜਾਵੇ, ਕਹਿਣੀ ਵਾਲੇ 'ਤੇ ਬਹੁਤ ਮਿਲੇ। ਜੋ ਉਕਤੀਆਂ ਜੁਗਤੀਆਂ ਲਾ ਕੇ ਦੱਸਦੇ ਸੀ ਕਿ ਇੱਦਾਂ ਸਮਾਧੀ ਲੱਗਦੀ ਹੈ, ਇਸ ਤਰ੍ਹਾਂ ਤ੍ਰਿਪਤੀ ਛੁੱਟ ਜਾਂਦੀ ਹੈ, ਇਸ ਤਰ੍ਹਾਂ ਬ੍ਰਹਮ ਵਿੱਚ ਲੀਨ ਹੋ ਜਾਈਦਾ ਹੈ, ਪਰ ਮਹਾਰਾਜ ਜਦੋਂ ਉਹਨਾਂ ਦੀ ਰਹਿਣੀ ਵੇਖੀ ਦੀ ਸੀ ਮਨ ਖੁਸ਼ ਨਾ ਸੀ ਹੁੰਦਾ, ਕਿਉਂਕਿ ਜੋ ਉਹ ਕਹਿੰਦੇ ਸਨ ਉਹ ਆਪ ਕਰਦੇ ਨਹੀਂ ਸੀ। ਇਹ ਗਰੀਬ ਨਿਵਾਜ, ਆਪ ਜੀ ਦੇ ਦਰਸ਼ਨ ਮਾਤਰ ਸੇ ਸਾਡਾ ਹਿਰਦਾ ਠੰਡਾ ਹੋ ਗਿਆ, ਆਪ ਜੀ ਦੇ ਦਰਸ਼ਨਾਂ ਦੇ ਨਾਲ ਸ਼ਾਂਤੀ ਆ ਗਈ ਹੈ, ਕੇਵਲ ਆਪ ਜੀ ਦੇ ਦਰਸ਼ਨ ਮਾਤਰ ਸੇ ਸਾਨੂੰ ਪਿਛਲੇ ਜਨਮ ਦੀ ਸੋਝੀ ਗਵਾਈ ਹੈ। ਹੱਥ ਜੋੜ ਕਰਕੇ ਇਹਨਾਂ ਪੱਟਾਂ ਨੇ ਫਿਰ ਮਹਾਰਾਜ ਦੇ ਅੱਗੇ ਤਰਲਾ ਲਿਆਏ, ਸੱਚੇ ਪਾਤਸ਼ਾਹ ਇਹ ਦੀਨਾ ਬੰਧੂ, ਇਹ ਕਿਰਪਾ ਦੇ ਸਾਗਰ, ਕਿਰਪਾ ਕਰਕੇ ਸਾਨੂੰ ਸਰਾਪ ਮੁਕਤ ਕਰ ਦਿਓ, ਮਿਹਰ ਕਰੋ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਪੱਟ ਜਨੋ, ਗੁਰੂ ਨਾਨਕ ਸਾਹਿਬ ਦਾ ਜਸ ਗਾਓ, ਤੁਸੀਂ ਸਰਾਪ ਮੁਕਤ ਹੋ ਜਾਓ। ਫਿਰ ਇਹ ਭੱਟ ਕਹਿੰਦੇ, ਮਹਾਰਾਜ ਸਾਨੂੰ ਜਸ ਗਾਉਣਾ ਨਹੀਂ ਆਉਂਦਾ, ਸੱਚੇ ਪਾਤਸ਼ਾਹ ਮਿਹਰ ਕਰਕੇ ਸਾਨੂੰ ਕਿਰਪਾ ਕਰਕੇ ਦੱਸੋ ਕਿ ਅਸੀਂ ਕਿਵੇਂ ਜਸ ਗਾਈਏ। ਇਹ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਪਹਿਲੇ 9 ਸਵਈਏ ਜਿਹੜੇ ਆ ਨਾ, ਉਹ ਗਰੀਬ ਨਿਵਾਜ ਨੇ ਆਪ ਉਚਾਰਨ ਕੀਤੇ ਹੈ। ਪੱਟਾਂ ਨੂੰ ਸੋਝੀ ਦੇਣ ਵਾਸਤੇ, ਗਿਆਨ ਦੇਣ ਵਾਸਤੇ, ਇਹਨਾਂ 9 ਸਵਈਆਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਬ੍ਰਹਮ ਰੂਪ ਕਰਕੇ ਕਥਨ ਕੀਤਾ ਹੈ, ਨਿਰੰਕਾਰ ਦਾ ਸਵਰੂਪ ਕਰਕੇ ਕਥਨ ਕੀਤਾ ਹੈ ਸੱਚੇ ਪਾਤਸ਼ਾਹ ਨੇ। ਇਹ ਹਰੇਕ ਸਵਈਏ ਦੇ ਅਖੀਰ ਵਿੱਚ ਇਹ ਪੰਕਤੀ ਆਵੇਗੀ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਏਕ ਜੀਹ ਕਿਆ ਬਖਾਨਾ, ਹਾਂ ਕੇ ਬਲ 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 ਸਦ ਵਲਿਹਾਰ। ਹਰੇਕ ਸਵਈਏ ਦੇ ਅਖੀਰ ਵਿੱਚ ਮਹਾਰਾਜ ਜੀ ਨਿਰੰਕਾਰ ਦਾ ਸਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਕਥਨ ਕਰਨਗੇ। ਇਹ ਜੋ 17 ਪੱਟਾਂ ਦੇ ਨਾਮ ਹਨ, ਇਹ किस किस वेद का अवतार ने, वह जिमें महापुरशां ने दसिया, जिमें ग्रंथां विच लिखिया है, आओ उन्हां वेदां दे नाम अते पटां दे नाम श्रवण करिए, ते फिर आपां ये जिहड़ी कथा है शुगइयां दी ये आरंभ करते हैं। जिमें दोहरा ते चौपाई है, पटां दे नाम ते वेदां दे नामां दा जिक्र है। ब्रह्मा जी इस प्रकार किस दा अवतार ने, की नाम है ब्रह्मा जी दा, ते किहड़े किहड़े वेद ने, किहड़ा किहड़ा पट दा नाम धारण कीता है, महाराज साहिब दे चरणां विच सुरत जोड़दे हुए प्यार शब्दां नाल आखो सतनाम श्री वाहे गुरु साहेब जी, सतनाम श्री वाहे गुरु साहेब जी।
गोरा पिखे बब ब्रह्मे तरयो बुद्ध विद्या प्रवीण।
जो पिखा जी हैं, ब्रह्मा जी का अवतार है। ब्रह्मा जी ने ਇਹ ਜਿਹੜਾ ਜਨਮ ਲਿਆ ਹੈ ਭਿੱਖੇ ਦੇ ਰੂਪ ਵਿੱਚ ਆਏ ਨੇ, ਬ੍ਰਹਮਾ ਦਾ ਅਵਤਾਰ ਹਨ ਭਿੱਖਾ ਜੀ। ਬੁੱਧ ਵਿੱਦਿਆ ਮੈਂ ਪ੍ਰਵੀਨ, ਜਦੋਂ ਖੁਦ ਆਪ ਹੀ ਬ੍ਰਹਮਾ ਜੀ ਨੇ ਅਤੇ ਗਿਆਨ ਹੋ ਆਇਆ ਆਪਣੇ ਪਿਛਲੇ ਜਨਮ ਦਾ, ਬੁੱਧੀ ਵਿੱਚ ਅਤੇ ਵਿੱਦਿਆ ਦੇ ਵਿੱਚ ਬੜੇ ਹੀ ਪ੍ਰਵੀਨ ਹਨ, ਬੜੇ ਹੀ ਸਿਆਣੇ ਹਨ।
ਚਤਰ ਚਤਰ ਬੇਦਨ ਤਰਾ ਸੁੰਦਰ ਬਦਨ ਨਵੀਨ,
ਤੇ ਚਾਰ ਚਾਰ ਜਿਹੜੇ ਇਸ ਪ੍ਰਕਾਰ ਇੱਕ ਇੱਕ ਵੇਦ ਦੇ ਜਿਹੜੇ ਸਨ, ਉਹ ਅਵਤਾਰ ਹੋਏ, ਸੁੰਦਰ ਬਦਨ ਨਵੀਨ, ਬੜੇ ਹੀ ਉਹਨਾਂ ਦੇ ਉਜਲੇ ਮੁੱਖ ਨੇ। ਵਿੱਦਿਆ ਦਾ ਇਸ ਪ੍ਰਕਾਰ ਬਹੁਤ ਜ਼ਿਆਦਾ ਗਿਆਨ ਹੈ, ਬਹੁਤ ਜ਼ਿਆਦਾ ਇਸ ਪ੍ਰਕਾਰ ਵਿਦਵਾਨ ਨੇ, ਜੋ ਇੱਕ ਇੱਕ ਵੇਦ ਵਿੱਚੋਂ ਚਾਰ ਚਾਰ ਰੂਪ ਜਿਹੜੇ ਹਨ ਉਹ ਧਾਰਨ ਕੀਤੇ ਹਨ, ਉਹ ਕਿਹੜੇ ਹਨ ਅੱਗੇ ਦੱਸਦੇ ਨੇ।
ਸ਼ਾਮ ਵੇਦ ਜਾਲਪ ਦੇ ਧਾਰੀ,
ਇਸ ਪ੍ਰਕਾਰ ਸ਼ਾਮ ਵੇਦ ਦੇ ਵਿੱਚੋਂ ਨਾ ਜਾਲਪ ਭੱਟ ਜੀ ਨੇ ਦੇਹੀ ਧਾਰਨ ਕੀਤੀ ਹੈ।
ਬਲ ਹਰਬੰਸ ਮਥਰ ਇਹ ਚਾਰੀ,
ਬਲ ਜੀ, ਮਥੁਰਾ ਜੀ ਤੇ ਹਰਬੰਸ ਜੀ, ਇਹ ਚਾਰ ਭੱਟ ਹੋ ਗਏ ਇਸ ਪ੍ਰਕਾਰ ਜਾਲਪ ਵਿੱਚ ਪਾ ਕਰਕੇ। ਇਹ ਚਾਰ ਭੱਟ ਜਿਹੜੇ ਹਨ ਸ਼ਾਮ ਵੇਦ ਦਾ ਅਵਤਾਰ ਹਨ।
ਰਿਗ ਵੇਦ ਸੁੰਦਰ ਤਨ ਧਾਰੇ,
ਤੇ ਰਿਗ ਵੇਦ ਵਿੱਚੋਂ ਸੁੰਦਰ ਸਰੀਰ ਜਿਹੜੇ ਹਨ ਉਹ ਕਿਹੜੇ ਭੱਟਾਂ ਨੇ ਧਾਰਨ ਕੀਤੇ ਨੇ।
ਕਲਸ ਹਾਰ ਜਲਨ ਨਾਲ ਚਾਰੇ,
ਕਲਸ ਹਾਰ ਜੀ, ਨਲ ਜੀ ਤੇ ਇਸ ਪ੍ਰਕਾਰ ਜਲਨ ਜੀ, ਇਸ ਪ੍ਰਕਾਰ ਇਹ ਜਿਹੜੇ ਭੱਟਾਂ ਨੇ ਇਸ ਪ੍ਰਕਾਰ ਰਿਗ ਵੇਦ ਵਿੱਚੋਂ ਸਰੀਰ ਜਿਹੜੇ ਨੇ ਉਹ ਧਾਰਨ ਕੀਤੇ ਹਨ। ਦੁਬਾਰਾ ਪੜ੍ਹ ਦਿਓ ਨਾਮ।
ਰਿਗ ਵੇਦ ਸੁੰਦਰ ਤਨ ਧਾਰੇ,
ਰਿਗ ਵੇਦ ਵਿੱਚੋਂ ਸੁੰਦਰ ਸਰੀਰ ਜਿਹੜੇ ਭੱਟਾਂ ਦੇ ਉਹ ਬਣੇ ਨੇ।
ਕਲਸ ਹਾਰ ਜਲਨ ਨਾਲ ਚਾਰੇ,
ਕਲਸ ਹਾਰ ਜੀ, ਜਲਨ ਜੀ ਤੇ ਨਲ ਜੀ, ਇਸ ਪ੍ਰਕਾਰ ਇਹ ਚਾਰ ਹਨ।
ਜਜਰ ਵੇਦ ਬਪ ਚਾਰ ਬਣਾਏ,
ਇਸ ਪ੍ਰਕਾਰ ਜੋ ਕਲ ਭੱਟ ਤੇ ਕਲਸ ਹਾਰ ਜੀ ਹਨ ਨਾ, ਇਹ ਸਕੇ ਭਰਾ ਹੋਏ ਨੇ, ਤੇ ਨਲ ਜੀ ਤੇ ਜਲਨ ਜੀ ਇਹ ਚਾਰ ਹੋਏ ਨੇ ਰਿਗ ਵੇਦ ਦੇ ਅਵਤਾਰ। ਅੱਗੇ ਇਹ ਦੁਬਾਰਾ ਫਿਰ ਪੜਿਓ।
ਰਿਗ ਵੇਦ ਸੁੰਦਰ ਤਨ ਚਾ ਧਾਰੇ,
ਰਿਗ ਵੇਦ ਦੇ ਇਹ ਸੁੰਦਰ ਹਨ ਤਨ ਜਿਹੜੇ ਚਾਰ ਸਰੀਰ।
ਕਲਸ ਹਾਰ ਜਲਨ ਨਲ ਚਾਰੇ,
ਕਲਸ ਹਾਰ ਤੇ ਕਲ ਜੀ ਤੇ ਜਲਨ ਤੇ ਨਲ ਜੀ, ਇਸ ਪ੍ਰਕਾਰ ਇਹ ਚਾਰ ਹਨ। ਕਲਸ ਹਾਰ ਜੀ ਵੱਡੇ ਸਨ ਤੇ ਕਲ ਜੀ ਛੋਟੇ ਸਨ, ਦੋ ਭਰਾ ਹਨ।
ਜਜਰ ਵੇਦ ਬਪ ਚਾਰ ਬਣਾਏ,
ਤੇ ਜਜਰ ਵੇਦ ਦੇ ਵਿੱਚੋਂ ਇਹ ਚਾਰ ਸਰੀਰ ਬਣਾਏ ਹਨ।
ਦਲ ਸਲ ਜਲ ਭਲ ਕਾਏ,
ਥਲ ਜੀ, ਸਲ ਜੀ, ਨਲ ਜੀ ਤੇ ਭਲ ਜੀ, ਇਸ ਪ੍ਰਕਾਰ ਇਹ ਚਾਰ ਭੱਟ ਹਨ।
ਅਥਰਬਨ ਦੇ ਤਰੀ ਸੁਭ ਰੰਗਾ,
ਸੋਹਣੇ ਰੰਗਾਂ ਵਿੱਚ ਅਥਰਬਨ ਵੇਦ ਨੇ ਇਸ ਪ੍ਰਕਾਰ ਜਿਹੜੇ ਚਾਰ ਸਰੀਰ ਜਿਹੜੇ ਉਹ ਧਾਰਨ ਕੀਤੇ ਨੇ।
ਗੋਇੰਦ ਦਾਸ ਸੁਠ ਗੰਗਾ,
ਕੀਰਤ ਭੱਟ ਜੀ, ਗਯੰਦ ਭੱਟ ਜੀ, ਇਸ ਪ੍ਰਕਾਰ ਤੇ ਗੰਗਾ ਭੱਟ ਜੀ, ਇਹ ਜਿਹੜੇ ਹਨ ਇਸ ਪ੍ਰਕਾਰ ਵੇਦਾਂ ਦੇ ਚਾਰ ਚਾਰ ਜਿਹੜੇ ਹਨ ਉਹ ਸਰੀਰ ਜਿਹੜੇ ਨੇ ਉਹ ਧਾਰਨ ਕੀਤੇ ਨੇ। ਦੁਬਾਰਾ ਪੜਿਓ ਇਹ ਪੰਕਤੀ।
ਅਥਰਬਨ ਦੇ ਤਰੀ ਸੁਭ ਰੰਗਾ,
ਸੋਹਣੇ ਰੰਗਾਂ ਦੀ ਇਹ ਦੇਹੀ ਧਾਰਨ ਕੀਤੀ ਭੱਟਾਂ ਨੇ।
ਕੀਰਤ ਦਾਸ ਸੁੱਠ ਗੰਗਾ।
ਦਾਸ ਭੱਟ ਜੀ ਹਨ ਚੌਥੇ, ਜੋ ਪਿੱਛੇ ਨਾਮ ਵਿਸਰ ਗਿਆ ਸੀ। ਇਸ ਪ੍ਰਕਾਰ ਇਹ ਕੀਰਤ ਭੱਟ ਜੀ, ਦਾਸ ਭੱਟ ਜੀ, ਗੰਗਾ ਭੱਟ ਜੀ, ਇਸ ਪ੍ਰਕਾਰ ਇਹ ਦੇਹੀ ਪਾਵਨ ਧਾਰੀ ਹੈ। ਇਹ ਚਾਰ ਚਾਰ ਜਿਹੜੇ ਹਨ ਨਾ, ਇੱਕ ਇੱਕ ਵੇਦ ਵਿੱਚੋਂ ਇਹ ਸਤ ਸੰਗਤ ਜੀ ਭੱਟ ਹੋਏ ਨੇ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਸਮਕਸ਼ ਆ ਕਰਕੇ ਬੇਨਤੀ ਕੀਤੀ ਹੈ, ਗਰੀਬ ਨਿਵਾਜ ਮਿਹਰ ਕਰੋ, ਸਾਨੂੰ ਸ਼ਰਾਪ ਮੁਕਤ ਕਰ ਦਿਓ। ਮਹਾਰਾਜ ਜੀ ਦੇ ਦਰਸ਼ਨ ਮਾਤਰ ਸੇ ਇਹਨਾਂ ਦਾ ਰਿਦਾ ਠੰਡਾ ਹੋਇਆ ਹੈ। ਅਤੇ ਗਰੀਬ ਨਿਵਾਜ ਜੀ ਨੇ ਕਿਹਾ, ਭੱਟ ਜਨੋ, ਸਤਿਗੁਰਾਂ ਦਾ ਜਸ ਗਾਓ, ਗੁਰੂ ਨਾਨਕ ਸਾਹਿਬ ਦੀ ਵਡਿਆਈ ਕਹੋ, ਤੁਸੀਂ ਸ਼ਰਾਪ ਮੁਕਤ ਹੋ ਜਾਓਗੇ। ਤਾਂ ਇਹਨਾਂ ਨੇ ਕਿਹਾ, ਮਹਾਰਾਜ ਸਾਨੂੰ ਜਸ ਨਹੀਂ ਕਰਨਾ ਆਉਂਦਾ ਏ, ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰਕੇ ਸਾਡੇ 'ਤੇ ਮਿਹਰ ਕਰੋ, ਸਾਨੂੰ ਗੁਰੂ ਨਾਨਕ ਸਾਹਿਬ ਦਾ ਜਸ ਕਰਨ ਦੀ ਸ਼ਕਤੀ ਦਿਓ, ਬੁੱਧੀ ਦਿਓ। ਤਾਂ ਸਭ ਤੋਂ ਪਹਿਲੇ ਇਹ ਨੌ ਸਵਈਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਆਪ ਉਚਾਰਨ ਕੀਤੇ ਨੇ, ਜਿਨ੍ਹਾਂ ਦਾ ਸਿਰਲੇਖ ਹੈ ਸਵਈਏ ਸ੍ਰੀ ਮੁਖਵਾਕ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸ੍ਰੀ ਮੁਖਵਾਕ ਹਨ। ਇਹ ਗਰੀਬ ਨਿਵਾਜ ਨੇ ਇਸ ਬਾਣੀ ਦਾ ਨਾਮ ਸਵਈਏ ਦਿੱਤਾ ਹੈ। ਭਾਵੇਂ ਕਿ ਵਿੱਚ ਕਵਿਤਾ ਦੀਆਂ ਚਾਲਾਂ ਵੀ ਆਉਂਦੀਆਂ, ਸੋਰਠਿਆਂ ਦੀਆਂ ਚਾਲਾਂ ਵੀ ਆਉਂਦੀਆਂ, ਪਰ ਸਾਰੀ ਬਾਣੀ ਦਾ ਨਾਮ ਮਹਾਰਾਜ ਨੇ ਸਵਈਏ ਕਿਹਾ ਹੈ। ਕਿਸੇ ਸ਼ੰਕਾ ਨਹੀਂ ਕਰਨੀ ਕਿ ਵਿੱਚ ਕਵਿਤ ਦੀ ਚਾਲ ਆ ਰਹੀ ਹੈ ਅਤੇ ਬਾਣੀ ਦਾ ਨਾਮ ਕਵਿਤ ਕਿਉਂ ਨਹੀਂ ਰੱਖਿਆ, ਜਾਂ ਸੋਰਠੇ ਦੀਆਂ ਚਾਲਾਂ ਆ ਰਹੀਆਂ ਤਾਂ ਇਸਦਾ ਨਾਮ ਸੋਰਠੇ ਬਾਣੀ ਕਿਉਂ ਨਹੀਂ ਰੱਖਿਆ। ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰੀ ਸਮੂਹ ਬਾਣੀ ਦਾ ਨਾਮ ਸਵਈਏ ਕਿਹਾ ਹੈ। ਇਹ ਸਵਈਆਂ ਦੀ ਬਾਣੀ ਕਹੀ ਜਾਂਦੀ ਹੈ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਨਜ਼ਦੀਕ ਆਉਂਦੇ ਹੈ, ਉਦੋਂ ਸਾਧ ਸੰਗਤ ਜੀ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਤੋਂ ਬਾਅਦ ਇਹ ਸਵਈਆਂ ਦੀ ਬਾਣੀ ਆਰੰਭ ਹੁੰਦੀ ਹੈ। ਇਹ ਬਾਣੀ ਜਿਹੜੀ ਹੈ ਨਾ, ਪੜ੍ਹਨ ਮਾਤਰ ਸੇ ਵਿਸ਼ਰਾਮਾਂ ਦੇ ਅਤੇ ਜਮਕੀਆਂ ਦੇ ਮਾਤਰ ਸੇ ਮਹਿੰਗੀ ਗਿਣੀ ਜਾਂਦੀ ਹੈ। ਇਸ ਬਾਣੀ ਦਾ ਅਭਿਆਸ ਪਕਾਇਆ ਹੋਵੇ ਤਾਂ ਹੀ ਇਸ ਦੇ ਸਾਧ ਸੰਗਤ ਜੀ ਵਿਸ਼ਰਾਮਾਂ ਸਹਿਤ ਇਸ ਦਾ ਪਾਠ ਕੀਤਾ ਜਾਂਦਾ ਹੈ। ਜੇ ਇਸ ਬਾਣੀ ਦੇ ਪਾਠ ਨਹੀਂ ਪਕਾਏ ਤਾਂ ਇਹ ਬਾਣੀ ਪੜ੍ਹਨੀ ਜਿਹੜੀ ਹੈ ਨਾ, ਬਹੁਤ ਮਹਿੰਗੀ ਹੈ। ਇਸ ਤਰ੍ਹਾਂ ਹਰੇਕ ਦੇ ਕੋਲੋਂ ਨਹੀਂ ਪੜ੍ਹੀ ਜਾ ਸਕਦੀ ਜਿਸ ਨੇ ਇਸ ਬਾਣੀ ਦੇ ਪੜ੍ਹਨ ਦਾ ਅਭਿਆਸ ਨਹੀਂ ਕੀਤਾ, ਵਿਸ਼ਰਾਮ ਨਹੀਂ ਪਕਾਏ। ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਬਾਣੀ ਦੇ ਅੰਦਰ ਕਵਿਤਾ ਦੀਆਂ ਚਾਲਾਂ ਦੇ ਅਨੁਸਾਰ ਬਾਣੀ ਸਤਿਗੁਰੂ ਨੇ ਲਿਖਵਾਈ ਹੈ, ਜੋ ਭੱਟ ਸਤਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਕਰ ਰਹੇ ਹੈ ਨਾ, ਮਹਾਰਾਜ ਸਾਨੂੰ ਜਸ ਨਹੀਂ ਕਰਨਾ ਆਉਂਦਾ, ਆਪ ਕਿਰਪਾ ਕਰਕੇ ਸਾਨੂੰ ਜਾਚ ਦੱਸੋ। ਇਹ ਨੌ ਸਵਈਏ ਗਰੀਬ ਨਿਵਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪਾਰ ਬ੍ਰਹਮ ਰੂਪ ਕਰਕੇ ਕਥਨ ਕਰਕੇ ਉਚਾਰਨ ਕੀਤੇ ਹੈ। ਫਿਰ ਭੱਟ ਕਹਿਣਗੇ, ਮਹਾਰਾਜ ਕਿਰਪਾ ਕਰਕੇ ਹੁਣ ਸਾਡਾ ਮੋਹ ਵੀ ਨਾਸ਼ ਕਰ ਦੇ। ਅਗਲੇ 12 ਸਵਈਏ ਸਤਿਗੁਰੂ ਜੀ ਭੱਟਾਂ ਦਾ ਮੋਹ ਨਾਸ਼ ਕਰਨ ਵਾਸਤੇ ਉਚਾਰਨ ਕਰਨਗੇ। ਜਿਹੜਾ ਵੀ ਕੋਈ ਪੁਰਾਣੀ ਮਾਤਰ ਬਾਣੀ ਸੁਣੇ ਨਾ, ਤਾਂ ਸਾਧ ਸੰਗਤ ਜੀ ਮੋਹ ਮਮਤਾ ਦੇ ਜਾਲ ਦੇ ਕੱਟ ਦੇਣ ਦੇ ਸਮਰੱਥ ਹੈ। ਸੱਚੇ ਪਾਤਸ਼ਾਹ ਨੇ ਐਸਾ ਮਹਾਨ ਉਪਦੇਸ਼ ਭੱਟਾਂ ਨੂੰ ਬਖਸ਼ਿਸ਼ ਕੀਤਾ, ਉਸ ਤੋਂ ਉਪਰੰਤ ਭੱਟਾਂ ਨੂੰ ਫਿਰ ਗਿਆਨ ਹੋਇਆ। ਜਦੋਂ ਮਹਾਰਾਜ ਨੇ ਮੋਹ ਨਾਸ਼ ਕੀਤਾ ਨਾ, ਤਿਸ ਸਮੇਂ ਦਿਵ ਦ੍ਰਿਸ਼ਟੀ ਖੁੱਲ੍ਹ ਗਈ ਉਹਨਾਂ ਦੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਸਮਕਸ਼ ਖਲੋਤੇ ਹੋਏ, ਸਾਹਮਣੇ ਖਲੋਤੇ ਹੋਏ ਭੱਟ, ਫਿਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਜਸ ਗਾਇਆ ਹੈ, ਗੁਰੂ ਅੰਗਦ ਸਾਹਿਬ ਦਾ ਜਸ ਗਾਇਆ ਹੈ। ਉੱਥੇ ਫਿਰ ਸਿਰਲੇਖ ਆਉਣਗੇ, ਸਵਈਏ ਮਹੱਲੇ ਪਹਿਲੇ ਕੇ, ਸਵਈਏ ਮਹੱਲੇ ਦੂਜੇ ਕੇ, ਸਵਈਏ ਮਹੱਲੇ ਤੀਜੇ ਕੇ, ਸਵਈਏ ਮਹੱਲੇ ਚੌਥੇ ਕੇ, ਇਸ ਤਰ੍ਹਾਂ ਸਿਰਲੇਖ ਆਉਣਗੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੰਮ੍ਰਿਤ ਜਸ ਜਦੋਂ ਭੱਟ ਜਨ ਗਾਉਣ ਲੱਗੇ, ਗਿਆਨ ਜਿਸ ਸਮੇਂ ਹੋ ਆਇਆ, ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਪੁੱਛਿਆ ਸੀ, ਭੱਟ ਜਨੋ, ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕੀ ਕਰਕੇ ਜਾਣਿਆ, ਗੁਰੂ ਨਾਨਕ ਸਾਹਿਬ ਨੂੰ ਕਿਹਦਾ ਰੂਪ ਕਰਕੇ ਜਾਣਿਆ? ਅਤੇ ਭੱਟਾਂ ਨੇ ਇੱਕ ਸੁਰ ਵਿੱਚ ਕਿਹਾ ਸੀ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਸੱਚੇ ਪਾਤਸ਼ਾਹ ਆਪ ਜੋਤੀ ਸਰੂਪ ਪਰਮਾਤਮਾ ਹੋ, ਜੋਤੀ ਸਰੂਪ ਪਰਮਾਤਮਾ ਨੇ ਆਪ ਗੁਰੂ ਨਾਨਕ ਸਾਹਿਬ ਨਾਮ ਕਹਾਇਆ ਹੈ। ਐਸੀ ਸ਼ਰਧਾ ਦੇ ਨਾਲ ਇਹ ਬਚਨ ਕਹੇ ਜਦੋਂ ਗਿਆਨ ਹੋਇਆ, ਜਦੋਂ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਗਈ, ਉਦੋਂ ਭੱਟਾਂ ਨੇ ਸ਼ਰਧਾ ਦੇ ਸਹਿਤ ਐਸੇ ਬਚਨ ਕਹੇ, ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਐਸੇ ਨਿਮਰਤਾ ਦੇ ਨਾਲ ਗਿਆਨ ਭਰਪੂਰ ਸ਼ਬਦ ਕਹੇ ਸ਼ਬਦਾਂ ਦੇ ਸਹਿਤ ਜਿਵੇਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਪੱਟਾਂ ਦੇ ਉੱਪਰ ਕਿ ਬਾਣੀ ਦੀ ਲੜੀਵਾਰ ਕਥਾ ਹੁਣ ਆਰੰਭ ਹੋ ਰਹੀ ਹੈ। ਜਿੰਨੇ ਦਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਸੇਵਾ ਲੈਣਗੇ ਇਹ ਬਾਣੀ ਦੀ ਹੀ ਕਥਾ ਹੋਇਆ ਕਰੇਗੀ ਸਵਈਆਂ ਦੀ ਸਵੇਰ ਦੇ ਦੀਵਾਨ ਦੇ ਅੰਦਰ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸਵਈਆਂ ਦੀ ਬਾਣੀ ਦੇ ਆਰੰਭ ਵਿੱਚ ਮਹਾਂਮੰਤਰ ਉਚਾਰਨ ਕਰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜਿਵੇਂ ਬਖਸ਼ਿਸ਼ ਕਰ ਰਹੇ ਨੇ ਸਰਵਣ ਕਰੀਏ ਜੀ।
ਇੱਕ ਓਅੰਕਾਰ
ਅਦੁੱਤੀ ਪਰਮਾਤਮਾ ਇੱਕ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਸਜਾਤੀ ਵਜਾਤੀ ਸਵੈਗਤ ਭੇਦ ਰਹਿਤ ਹੈ। ਵਾਹਿਗੁਰੂ ਜੀ ਵਰਗਾ ਕੋਈ ਹੋਰ ਹੈ ਨਹੀਂ ਕਿ ਜਿਸ ਦੇ ਪ੍ਰਮਾਣ ਨੂੰ ਦੇ ਕਰਕੇ ਵਾਹਿਗੁਰੂ ਦੇ ਸਵਰੂਪ ਨੂੰ ਕਥਨ ਕੀਤਾ ਜਾ ਸਕੇ। ਆਪਣੇ ਆਪ ਵਰਗੇ ਵਾਹਿਗੁਰੂ ਜੀ ਆਪ ਹੀ ਹਨ ਅਤੇ ਸੱਚੇ ਪਾਤਸ਼ਾਹ ਨੇ ਗਣਿਤ ਦਾ ਏਕਾ ਲਾ ਕਰਕੇ ਜਣਾਇਆ ਕਿ ਪਰਮੇਸ਼ਵਰ ਇੱਕ ਹੈ। ਇਸ ਏਕੇ ਨੂੰ ਜਿਵੇਂ ਵੰਡਿਆ ਨਹੀਂ ਜਾ ਸਕਦਾ ਇਵੇਂ ਨਿਰੰਕਾਰ ਨੂੰ ਵੀ ਨਹੀਂ ਵੰਡਿਆ ਜਾ ਸਕਦਾ। ਉਹਦੀ ਹਸਤੀ ਇੱਕ ਹੀ ਹੈ, ਚਾਹੇ ਉਸਨੂੰ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹ ਹੈ, ਕੋਈ ਖੁਦਾ ਕਹਿੰਦਾ ਜਾਂ ਅੱਲਾ ਕਹਿੰਦਾ, ਕੋਈ ਰਾਮ ਕਹਿੰਦਾ ਜਾਂ ਅਸੀਂ ਵਾਹਿਗੁਰੂ ਕਹਿੰਦੇ ਹਾਂ, ਉਹਦੀ ਹਸਤੀ ਇੱਕ ਹੀ ਹੈ। ਉਹਨੂੰ ਹੀ ਸਾਰੇ ਵੱਖਰੇ ਵੱਖਰੇ ਨਾਵਾਂ ਨਾਲ ਯਾਦ ਕਰਦੇ ਹੈ। ਜੇ ਸ਼ਬਦਾਂ ਵਿੱਚ ਮਹਾਰਾਜ ਇੱਕ ਲਿਖਦੇ ਤਾਂ ਸ਼ਾਇਦ ਕੋਈ ਵਿਦਵਾਨ ਇਹ ਕਹਿ ਦਿੰਦਾ ਕਿ ਸਿਆਰੀ ਵੱਖਰੀ ਹੈ, ਈੜੀ ਵੱਖਰੀ ਹੈ, ਕੱਕਾ ਵੱਖਰਾ। ਸਾਰੀ ਬਾਣੀ ਸ਼ਬਦਾਂ ਵਿੱਚ ਲਿਖੀ ਹੈ, ਪਰ ਮਹਾਰਾਜ ਨੇ ਇਹ ਜਿਹੜਾ ਏਕਾ ਪਾਇਆ ਨਾ, ਇਹ ਗਣਿਤ ਦਾ ਮੈਥ ਦਾ ਪਾਇਆ, ਪਰਮੇਸ਼ਵਰ ਦਾ ਜਨਾਇਕ ਹੈ ਕਿ ਉਹ ਇੱਕੋ ਇੱਕ ਆਪ ਹੈ, ਉਹਦੇ ਵਰਗਾ ਕੋਈ ਦੂਸਰਾ ਹੈ ਨਹੀਂ, ਉਹ ਆਪਣੇ ਆਪ ਤੋਂ ਹੈ। ਮਹਾਰਾਜ ਕਹਿੰਦੇ ਓਅੰਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ। ਓਅੰਕਾਰ ਨਾ ਧੁਨੀ ਹੈ, ਆਵਾਜ਼ ਹੈ, ਸ਼ਬਦ ਹੈ, ਆਵਾਜ਼ ਨੂੰ ਹੀ ਸ਼ਬਦ ਕਿਹਾ ਜਾਂਦਾ। ਇਹ ਜਿਹੜੀ ਧੁਨੀ ਹੋ ਰਹੀ ਹੈ ਨਾ, ਇਹ ਸਤਸੰਗਤ ਜੀ ਨਾਦ ਜਿਹੜਾ ਨਾ, ਇਹ ਧੁਨੀ ਦਾ ਪੂਰਿਆ ਜਾ ਰਿਹਾ। ਇਸ ਨਾਦ ਦੇ ਆਸਰੇ 'ਤੇ ਹੀ ਸੰਸਾਰ ਜਿਹੜਾ ਨਾ, ਇਹ ਸਾਰੀ ਕਾਇਨਾਤ ਖੜ੍ਹੀ ਹੈ। ਧਰਤੀ ਦੇ ਥੱਲੇ ਕੋਈ ਹੋਰ ਆਸਰਾ ਨਹੀਂ ਹੈ, ਇਹ ਬ੍ਰਹਿਮੰਡ ਦੇ ਵਿੱਚ ਧਰਤੀ ਜਿਹੜੀ ਹੈ ਖੜ੍ਹੀ ਹੈ ਤਾਂ ਇਸ ਸ਼ਬਦ ਦੇ ਆਸਰੇ 'ਤੇ ਖੜ੍ਹੀ ਹੈ। ਜਿੰਨੀ ਵੀ ਉਤਪਤੀ ਹੋਈ ਹੈ, ਜੋ ਸਾਨੂੰ ਅੱਖਾਂ ਨਾਲ ਦਿਖਾਈ ਦਿੰਦੀ ਹੈ, ਉਹ ਵੀ ਇਸ ਧੁਨੀ ਤੋਂ ਹੀ ਹੋਈ ਹੈ। ਮਹਾਰਾਜ ਨੇ ਬਾਣੀ ਵਿੱਚ ਕਿਹਾ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਯੁਗ ਭਏ, ਓਅੰਕਾਰ ਵੇਦ ਨਿਰਮਏ। ਸੱਚੇ ਪਾਤਸ਼ਾਹ ਕਹਿੰਦੇ ਇਸ ਆਵਾਜ਼ ਨਾਲ ਸਾਰਾ ਕੁਝ ਹੋਇਆ। ਪਹਾੜ, ਦਰਿਆ, ਬਨਸਪਤੀ, ਧਰਤੀ, ਤਾਰੇ, ਚੰਦਰਮਾ, ਸੂਰਜ, ਆਕਾਸ਼, ਕੀਤਾ ਪਸਾਓ, ਏਕੋ ਗਵਾਓ। ਇਸ ਧੁਨੀ ਦੇ ਨਾਲ ਇਹ ਨਾਦ ਪੂਰਿਆ ਜਾ ਰਿਹਾ ਹੈ। ਜਦੋਂ ਸਾਧਨਾ ਕਰਨ ਵਾਲੇ, ਮੈਡੀਟੇਸ਼ਨ ਕਰਨ ਵਾਲੇ ਆਪਣੀ ਬਿਰਤੀ ਨੂੰ ਟਿਕਾਉਂਦੇ ਹੈ ਤਾਂ ਉਸ ਸਮੇਂ ਇਸ ਧੁਨੀ ਦਾ ਉਹ ਆਸਰਾ ਲੈਂਦੇ ਹੈ। ਇਸ ਧੁਨੀ ਨੂੰ ਫਿਰ ਕੰਨਾਂ ਨਾਲ ਸੁਣਨ ਦਾ ਯਤਨ ਕਰਦੇ ਹੈ ਤਾਂ ਇਹ ਨਾਦ ਉਹਨਾਂ ਨੂੰ ਇੱਕ ਰਸ ਸੁਣਾਈ ਪੈਣ ਲੱਗ ਜਾਂਦਾ ਹੈ। ਓਅੰਕਾਰ, ਭਾਵੇਂ ਕਿ ਪਹਿਲੋਂ ਇਹ ਸ਼ਬਦ ਸਨਾਤਨੀ ਮਤ ਵਿੱਚ ਇਸ ਤਰ੍ਹਾਂ ਗਾਇਆ ਜਾਂਦਾ ਸੀ, ਇਸ ਤਰ੍ਹਾਂ ਪੜ੍ਹਿਆ ਜਾਂਦਾ ਸੀ, ਪਰ ਜਗਤ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਓਅੰਕਾਰ ਸ਼ਬਦ ਕਿਹਾ ਹੈ ਨਾ, ਇਹ ਸਤਸੰਗਤ ਜੀ ਪਰਮੇਸ਼ਵਰ ਦਾ ਵਾਚਕ ਹੈ। ਜਿਵੇਂ ਕਾਰ ਹੁੰਦੀ ਹੈ ਰੇਖਾ, ਇਹਦਾ ਕੋਈ ਅੰਤ ਨਹੀਂ, ਸਿਰਾ ਨਹੀਂ, ਪਰਮੇਸ਼ਵਰ ਦਾ ਵੀ ਕੋਈ ਅੰਤ ਅਤੇ ਸਿਰਾ ਨਹੀਂ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਇਸ ਮੰਤਰ ਦੇ ਅੰਦਰ ਪਰਮੇਸ਼ਵਰ ਦਾ ਵਾਚ ਕੇ ਇਹ ਓਅੰਕਾਰ ਪਾਇਆ ਹੈ। ਇਹ ਜੋ ਓਅੰਕਾਰ ਸ਼ਬਦ ਹੈ, ਇਸ ਦੀ ਪ੍ਰਾਪਤੀ ਜਿਹੜੀ ਹੈ ਨਾ, ਮਹਾਰਾਜ ਨੇ ਬੀਜ ਮੰਤਰ ਵਿੱਚ ਕਿਹਾ ਹੈ ਕਿ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਹੁੰਦੀ ਹੈ।
ਇਹ ਤ੍ਰਈ ਕਾਲ ਆਬਾਦ ਸੱਤ ਹੈ। ਜਦੋਂ ਕੁਝ ਵੀ ਨਹੀਂ ਹੋਵੇਗਾ ਉਦੋਂ ਵੀ ਇਹ ਜਿਹੜੀ ਧੁਨੀ ਹੈ ਉਦੋਂ ਪੂਰ ਰਹੀ ਹੋਵੇਗੀ, ਉਦੋਂ ਵੀ ਵਾਹਿਗੁਰੂ ਜੀ ਹੋਣਗੇ। ਜਦੋਂ ਇਹ ਸੰਸਾਰ ਹੈਗਾ ਏ ਹੁਣ ਵੀ ਵਾਹਿਗੁਰੂ ਜੀ ਸੱਤ ਨੇ। ਜਦੋਂ ਪਹਿਲਾਂ ਇਹ ਸੰਸਾਰ ਨਹੀਂ ਸੀ ਬਣਿਆ, ਯੁੱਗਾਂ ਦੀ ਰਚਨਾ ਨਹੀਂ ਸੀ ਹੋਈ, ਮੁੱਢ ਸੀ ਭਾਵ ਆਦਿ ਸੀ, ਤਾਂ ਮਹਾਰਾਜ ਨੇ ਕਿਹਾ ਆਦਿ ਸੱਚ। ਉਦੋਂ ਵੀ ਇਹ ਸੱਚ ਸੀ, ਭਾਵ ਵਾਹਿਗੁਰੂ ਜੀ ਉਦੋਂ ਵੀ ਸਨ। ਤ੍ਰਈ ਕਾਲ ਆਬਾਦ, ਭਾਵ ਜਿਨ੍ਹਾਂ ਨੂੰ ਤਿੰਨ ਕਾਲ ਨਹੀਂ ਵਿਆਪਦੇ, ਨਾ ਭੂਤਕਾਲ, ਨਾ ਭਵਿੱਖ ਕਾਲ, ਨਾ ਵਰਤਮਾਨ ਕਾਲ, ਤਿੰਨਾਂ ਹੀ ਕਾਲਾਂ ਤੋਂ ਮੁਕਤ ਨੇ, ਕਿਉਂਕਿ ਇਸ ਕਾਲ ਨੂੰ ਵਾਹਿਗੁਰੂ ਜੀ ਨੇ ਹੀ ਬਣਾਇਆ ਹੈ। ਉਹਨਾਂ ਦੇ ਆਪਣੇ ਸਰੂਪ ਵਿੱਚ ਕਾਲ ਨਹੀਂ ਵਿਆਪਦਾ। ਗਰੀਬ ਨਿਵਾਜ ਕਹਿੰਦੇ ਨੇ ਇਹ ਜੋ ਓਅੰਕਾਰ ਹੈ ਨਾ, ਸ਼ਬਦ ਬ੍ਰਹਮ ਹੈ ਅਤੇ ਇਹ ਇੱਕ ਹੀ ਹੈ, ਹੋਰ ਦੂਸਰਾ ਨਹੀਂ ਹੈ।
ਸਤਨਾਮ,
ਉਹਦਾ ਨਾਮ ਹੀ ਕੇਵਲ ਸੱਚਾ ਏ, ਬਾਕੀ ਸਭ ਕੁਝ ਝੂਠ ਹੈ, ਖਤਮ ਹੋ ਜਾਣ ਵਾਲਾ ਹੈ, ਉਹ ਟਿਕੀ ਹੋਈ ਹਸਤੀ ਹੈ। ਗਰੀਬ ਨਿਵਾਜ ਸਤਿਗੁਰੂ ਜੀ ਨੇ ਕਿਹਾ ਨਾ ਅਚਲ ਮੂਰਤ ਅਨੁਭਾਉ ਪ੍ਰਕਾਸ਼ ਅਮੈ ਤੋ ਕਹਿਜੈ, ਉਹ ਟਿਕੀ ਹੋਈ ਹਸਤੀ ਹੈ, ਸਤ ਸਰੂਪ ਹੈ। ਕੁਝ ਵੀ ਸਾਨੂੰ ਅੱਖਾਂ ਨਾਲ ਦਿਸਦਾ ਨਾ, ਉਹਦੀ ਸੱਚਾਈ ਜਦੋਂ ਆਪਾਂ ਵੇਖਦੇ ਹਾਂ ਤਾਂ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਸੱਚ ਨਹੀਂ, ਰਹਿਣ ਵਾਲੀ ਨਹੀਂ, ਇਹਨੂੰ ਕੋਈ ਨਾ ਕੋਈ ਚੀਜ਼ ਮਿਟ ਸਕਦੀ ਹੈ, ਇਹ ਖਤਮ ਹੋ ਸਕਦੀ ਹੈ, ਪਰ ਵਾਹਿਗੁਰੂ ਜੀ ਉਹ ਸਦਾ ਹੀ ਸੱਚ ਰਹਿਣ ਵਾਲੇ ਹਨ। ਫਿਰ ਸਾਰਿਆਂ ਦੇ ਕਰਨ ਵਾਲੇ ਨੇ ਵਾਹਿਗੁਰੂ ਜੀ, ਇੱਕੋ ਇੱਕ ਆਪ ਉਹ ਪੁਰਸ਼ ਹਨ, ਬਾਕੀ ਸਭ ਇਸਤਰੀਆਂ ਦੀ ਨਿਆਈ ਹਨ, ਉਹ ਵਿਸ਼ੇਸ਼ ਕਰਕੇ ਨਰਕਾਂ ਤੋਂ ਰੱਖਿਆ ਕਰਨ ਵਾਲੇ ਹਨ। ਜੋ ਕੁਝ ਸਾਨੂੰ ਅੱਖਾਂ ਨਾਲ ਦਿਸਦਾ ਹੈ ਆਪਣੇ ਸਮੇਤ, ਇਹ ਵਾਹਿਗੁਰੂ ਜੀ ਨੇ ਹੀ ਪੈਦਾ ਕੀਤਾ ਹੈ, ਸਭ ਦੇ ਉਹ ਕਰਤੇ ਹਨ, ਸਭ ਨੂੰ ਬਣਾਉਣ ਵਾਲੇ ਹਨ। ਫਿਰ ਉਹਨਾਂ ਦਾ ਆਪਣਾ ਜਿਹੜਾ ਸਰੂਪ ਹੈ ਨਾ, ਉਹ ਨਿਰਭਉ ਹੈ। ਵਾਹਿਗੁਰੂ ਜੀ ਕਿਸੇ ਤੋਂ ਡਰਦੇ ਨਹੀਂ ਹਨ, ਉਹ ਸਰੂਪ ਦੇ ਵਿੱਚ ਡਰ ਨਹੀਂ ਹੈ। ਜਿਹੜਾ ਜੀਵ ਵਾਹਿਗੁਰੂ ਜੀ ਦਾ ਭਜਨ ਕਰਦਾ ਨਾ, ਅਤੇ ਵਾਹਿਗੁਰੂ ਵਾਲੇ ਲੱਛਣ ਉਹਦੇ ਅੰਦਰ ਪ੍ਰਗਟ ਹੋਣ ਲੱਗ ਜਾਂਦੇ, ਉਹ ਵੀ ਫਿਰ ਸਾਰਿਆਂ ਤੋਂ ਨਿਡਰ ਹੋ ਜਾਂਦਾ। ਉਹਨੂੰ ਜਦੋਂ ਸਭ ਤੋਂ ਵੱਡਾ ਮੌਤ ਦਾ ਡਰ ਉਹੀ ਖਤਮ ਹੋ ਜਾਂਦਾ, ਫਿਰ ਹੋਰ ਕਿਸੇ ਤੋਂ ਕੀ ਡਰਨਾ। ਮਹਾਰਾਜ ਨੇ ਕਿਹਾ ਨਿਰਭਉ ਜਪੈ ਸਗਲ ਭਉ ਮਿਟੈ, ਜਿਹੜਾ ਨਿਰਭਉ ਵਾਹਿਗੁਰੂ ਦੇ ਨਾਮ ਨੂੰ ਜਪਦਾ ਉਹਦੇ ਸਾਰੇ ਡਰ ਖਤਮ ਹੋ ਜਾਂਦੇ। ਵਾਹਿਗੁਰੂ ਜੀ ਦਾ ਜਿਹੜਾ ਸ਼ਬਰੂਪ ਹੈ, ਵਾਹਿਗੁਰੂ ਜੀ ਦਾ ਨਿਰਭਉ ਸਰੂਪ ਹੈ, ਕਿਸੇ ਦਾ ਉਹਨਾਂ ਨੂੰ ਡਰ ਨਹੀਂ ਹੈ, ਉਹ ਡਰ ਤੋਂ ਮੁਕਤ ਹੈ। ਫਿਰ ਕਿਸੇ ਨਾਲ ਵਾਹਿਗੁਰੂ ਜੀ ਦਾ ਵੈਰ ਵੀ ਨਹੀਂ। ਅਕਿਰਤ ਘਣਾ ਹਰਪਾਲ ਦਾ ਪ੍ਰਭ ਨਾਨਕ ਸਦਬਖਸ਼ਿੰਦ, ਕਿਸੇ ਨਾਲ ਵੈਰ ਨਹੀਂ ਕਰਦੇ ਵਾਹਿਗੁਰੂ ਜੀ। ਉਹ ਤਾਂ ਜਿਹੜੇ ਵਾਹਿਗੁਰੂ ਜੀ ਨੂੰ ਦੋਸ਼ਣ ਅਰੂਪ ਦੇ ਆ ਨਾ, ਇਹਦੇ ਨਾਸਤਕ ਹੈ ਜਿਹੜੇ ਕਹਿੰਦੇ ਕਿ ਰੱਬ ਹੈ ਹੀ ਨਹੀਂ, ਪਰਮਾਤਮਾ ਹੈ ਹੀ ਨਹੀਂ, ਉਹਨਾਂ ਨੂੰ ਵੀ ਤਾਂ ਖਾਣ ਨੂੰ ਰੋਜੀ ਮਿਲ ਹੀ ਰਹੀ ਹੈ ਨਾ, ਵਾਹਿਗੁਰੂ ਜੀ ਉਹਨਾਂ ਨੂੰ ਵੀ ਤਾਂ ਦੇ ਹੀ ਰਹੇ ਹੈ ਨਾ, ਕਿੰਨੇ ਨਿਰਵੈਰ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ ਦੁੱਖਨ ਦੇਖਤ ਹੈ ਪਰ ਦੇਤ ਨਾ ਹੈ, ਦੇਣ ਤੋਂ ਨਹੀਂ ਹਟਦੇ ਵਾਹਿਗੁਰੂ ਜੀ, ਨਿਰਵੈਰ ਹਨ, ਕਿਸੇ ਨਾਲ ਵੀ ਵਾਹਿਗੁਰੂ ਜੀ ਦਾ ਵੈਰ ਨਹੀਂ। ਸਭ ਦੇ ਉੱਤੇ ਹੀ ਉਹ ਦਿਆਲਤਾ ਕਰਦੇ, ਸਭ ਦੇ ਉੱਤੇ ਹੀ ਉਹ ਮਿਹਰ ਕਰਦੇ ਹਨ।
ਅਕਾਲ ਮੂਰਤ,
ਉਹਨਾਂ ਦੀ ਜਿਹੜੀ ਮੂਰਤ ਸਵਰੂਪ ਹੈ ਨਾ, ਜਿਹੜਾ ਮੂਰਤ ਨੂੰ ਸਾਧ ਸੰਗਤ ਜੀ ਸਵਰੂਪ ਕਹਿੰਦੇ ਆ, ਜਿਹੜਾ ਵਾਹਿਗੁਰੂ ਜੀ ਦਾ ਸਵਰੂਪ ਹੈ ਨਾ, ਉਹ ਮੌਤ ਤੋਂ ਰਹਿਤ ਹੈ। ਜੇ ਕਾਲ ਲੱਗਿਆ ਹੋਵੇ ਤਾਂ ਕਾਲ ਦਾ ਅਰਥ ਹੁੰਦਾ ਮੌਤ। ਅਕਾਲ ਆ ਐੜਾ ਸਾਹਮਣੇ ਜਦੋਂ ਲੱਗ ਜਾਵੇ ਭਾਵ ਨਹੀਂ ਕਾਲ ਵਿਆਪ ਸਕਦਾ। ਉਹਨਾਂ ਦਾ ਜਿਹੜਾ ਸ਼ਬਰੂਪ ਹੈ ਵਾਹਿਗੁਰੂ ਜੀ ਦਾ, ਉਹ ਮੌਤ ਤੋਂ ਰਹਿਤ ਹੈ, ਉਹ ਸਰੂਪ ਦਾ ਅੰਤ ਨਹੀਂ ਹੈ। ਅੰਤ ਨ ਅੰਤਾ ਸਦਾ ਬੇਅੰਤਾ, ਵਾਹਿਗੁਰੂ ਜੀ ਸਦੀਵ ਰਹਿਣ ਵਾਲੇ ਹਨ, ਕਾਲ ਤੋਂ ਮੌਤ ਤੋਂ ਰਹਿਤ ਹਨ। ਤੇ ਫਿਰ ਵਾਹਿਗੁਰੂ ਜੀ ਦਾ ਜਿਹੜਾ ਸਵਰੂਪ ਹੈ ਨਾ ਉਹ ਜੂਨਾਂ ਤੋਂ ਵੀ ਰਹਿਤ ਹੈ, ਜਿਵੇਂ ਚਾਰ ਖਾਣੀਆਂ ਦੇ ਰਾਹੀਂ ਜੀਵ ਜਨਮ ਲੈ ਕਰਕੇ ਇਸ ਧਰਤੀ 'ਤੇ ਆ ਰਹੇ ਅੰਡਜ, ਜੇਰਜ, ਸੇਤਜ ਅਤੇ ਉਤਪੁਜ। ਅੰਡਜ ਹੁੰਦੇ ਆ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰਜ ਹੁੰਦੇ ਆ ਜੇਰ ਤੋਂ ਪੈਦਾ ਹੋਣ ਵਾਲੇ ਜੀਵ ਪਸ਼ੂ ਅਤੇ ਇਹ ਮਨੁੱਖ ਆਦਿਕ। ਉਤਪੁਜ ਸਾਧ ਸੰਗਤ ਜੀ ਧਰਤੀ ਤੋਂ ਪੈਦਾ ਹੋਣ ਵਾਲੇ ਜੀਵ, ਸੇਤਜ ਹੁੰਦਾ ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ ਜੂਆਂ ਆਦਿਕ। ਇਹ ਚਾਰ ਖਾਣੀਆਂ ਨੇ, ਇਸ ਤੋਂ ਵਧੀਕ ਵੀ ਹੋਰ ਹੋਵੇ ਤਾਂ ਮਹਾਰਾਜ ਜੀ ਨੇ ਕਿਹਾ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ। ਵਾਹਿਗੁਰੂ ਦੀ ਰਚਨਾ ਦਾ ਕੋਈ ਅੰਤ ਨਹੀਂ ਹੈ, ਪਰ ਇਹ ਜਿਹੜੇ ਇਸ ਕਾਇਨਾਤ ਵਿੱਚ ਇਸ ਧਰਤੀ 'ਤੇ ਜਿਹੜੇ ਜੀਵ ਜਨਮ ਲੈਂਦੇ ਆ ਨਾ, ਉਹ ਇਹ ਚਾਰ ਖਾਣੀਆਂ ਰਾਹੀਂ ਜਨਮ ਲੈ ਰਹੇ ਆ ਕਿ ਵਾਹਿਗੁਰੂ ਜੀ ਵੀ ਇਹਨਾਂ ਚਾਰ ਖਾਣੀਆਂ ਦੇ ਵਿੱਚੋਂ ਕਿਸੇ ਖਾਣੀ ਵਿੱਚੋਂ ਜਨਮ ਲਿਆ, ਕਿਸੇ ਖਾਣੀ ਵਿੱਚੋਂ ਜਨਮ ਹੋਇਆ ਵਾਹਿਗੁਰੂ ਦਾ? ਮਹਾਰਾਜ ਕਹਿੰਦੇ ਨਹੀਂ, ਵਾਹਿਗੁਰੂ ਜੀ ਜੂਨਾਂ ਤੋਂ ਰਹਿਤ ਹਨ, ਕਿਸੇ ਵੀ ਜੂਨ ਵਿੱਚ ਨਹੀਂ ਹਨ, ਉਹ ਅਜਨਮਾ ਸਰੂਪ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ। ਵਾਹਿਗੁਰੂ ਜੀ ਦੀ ਕੋਈ ਮਾਤਾ ਨਹੀਂ, ਕੋਈ ਪਿਤਾ ਨਹੀਂ ਕਿ ਜਿਸ ਦੇ ਸੰਯੋਗ ਕਰਕੇ ਵਾਹਿਗੁਰੂ ਜੀ ਪੈਦਾ ਹੋਏ। ਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਆ, ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਤ ਹੈ। ਨਾ ਕੋਈ ਤੇਰਾ ਤਾਤ ਪਿਤਾ ਹੈ, ਨਾ ਤੇਰੀ ਕੋਈ ਮਾਤ ਮਾਤਾ ਹੈ, ਉਹ ਅਜਨਮਾ ਸਰੂਪ ਹੈ, ਜੂਨਾਂ ਤੋਂ ਰਹਿਤ ਹੈ। ਵਾਹਿਗੁਰੂ ਜੀ ਜੂਨੀਆਂ ਵਿੱਚ ਨਹੀਂ ਹਨ, ਆਪਣੀ ਹਸਤੀ ਆਪ ਹਨ, ਕਿਸੇ ਨੇ ਪੈਦਾ ਨਹੀਂ ਕੀਤਾ। ਸਿੱਧਾਂ ਨੇ ਪੁੱਛਿਆ ਸੀ ਮਹਾਰਾਜ ਨੂੰ, ਜਦੋਂ ਮਹਾਰਾਜ ਨੇ ਕਿਹਾ ਕਿ ਵਾਹਿਗੁਰੂ ਜੀ ਰਾਜੇ ਹਨ ਸਭ ਥਾਵਾਂ 'ਤੇ, ਤੁਮ ਹੋ ਸਭ ਰਾਜਨ ਕੇ ਰਾਜ, ਸਭ ਥਾਵਾਂ 'ਤੇ ਵਾਹਿਗੁਰੂ ਦਾ ਹੁਕਮ ਚੱਲਦਾ ਸਿੱਧੋ। ਫਿਰ ਸਿੱਧ ਕਹਿੰਦੇ, ਮਹਾਰਾਜ ਰਾਜ ਗੱਦੀ ਤਾਂ ਕੋਈ ਰਾਜਾ ਹੀ ਅੱਗੇ ਥਾਪਦਾ ਨਾ, ਰਾਜਕੁਮਾਰ ਨੂੰ ਹੀ ਮੁੜ ਕੇ ਰਾਜ ਗੱਦੀ 'ਤੇ ਬਿਠਾਇਆ ਜਾਂਦਾ ਨਾ। ਅਤੇ ਜੋ ਚਲਾਕ ਬੜੇ ਸੀ ਨਾ ਸਿੱਧ, ਕਿਉਂਕਿ ਇਹ ਵੀ ਤਾਂ ਦਸਮ ਦੁਆਰ ਵਿੱਚ ਸੁਰਤੀ ਚਾੜਨਾ ਜਾਣਦੇ ਸੀ, ਕੋਈ ਮਾੜੀ ਮੋਟੀ ਬਾਤ ਨਹੀਂ ਸੀ, ਵਾਰ ਵਾਰ ਮਹਾਰਾਜ ਨੂੰ ਘੁਮਾ ਘੁਮਾ ਕੇ ਉਹੀ ਗੱਲਾਂ ਕੀਤੀਆਂ, ਤਾਂ ਮਹਾਰਾਜ ਨੇ ਫਿਰ ਜਪਜੀ ਸਾਹਿਬ ਵਿੱਚ ਉਹਨਾਂ ਦੇ ਉੱਤਰ ਦਿੱਤੇ। ਸਤਿਗੁਰੂ ਨੂੰ ਕਹਿੰਦੇ, ਮਹਾਰਾਜ ਕਿਸੇ ਨੇ ਤਾਂ ਰਾਜ ਗੱਦੀ ਜਿਹੜੀ ਹੈ ਨਾ ਉਹਦੇ 'ਤੇ ਸਥਾਪਨ ਕੀਤਾ ਹੋਵੇਗਾ ਪਰਮੇਸ਼ਵਰ ਨੂੰ। ਮਹਾਰਾਜ ਨੇ ਕਿਹਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਨਿਰਅੰਜਨ ਜੋ ਮਾਇਆ ਦੀ ਕਾਲਖ ਤੋਂ ਰਹਿਤ ਵਾਹਿਗੁਰੂ ਹੈ ਨਾ ਸਿੱਧੋ, ਉਹ ਕਿਸੇ ਦਾ ਥਾਪਿਆ ਹੋਇਆ ਨਹੀਂ ਹੈ, ਉਹ ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ ਹੈ, ਆਪੇ ਆਪ ਉਹ ਆਪਣੇ ਆਪ ਤੋਂ ਆਪ ਹੀ ਸੁਧੇ ਪ੍ਰਕਾਸ਼ ਹੈ। ਅੱਗੇ ਮਹਾਰਾਜ ਲਕਸ਼ਣ ਦੱਸਦੇ ਨੇ, ਸਹਿ ਤੋਂ ਹੁੰਦਾ ਸੁਧੇ, ਭੰਗ ਪ੍ਰਕਾਸ਼, ਉਹ ਸੁਧੇ ਪ੍ਰਕਾਸ਼ ਹੈ ਜਿਹੜਾ ਸੂਰਜ ਚੰਦਰਮਾ ਹੈ ਨਾ, ਇਹ ਆਪਣੀ ਰੋਸ਼ਨੀ ਨਾਲ ਪ੍ਰਕਾਸ਼ ਨਹੀਂ ਦਿੰਦੇ, ਇਹਨਾਂ ਨੂੰ ਪਿੱਛੋਂ ਕੋਈ ਰੋਸ਼ਨੀ ਮਿਲ ਰਹੀ ਹੈ ਅਤੇ ਪ੍ਰਕਾਸ਼ ਦੇ ਰਹੇ। ਜੋਤੀ ਸਰੂਪ ਵਾਹਿਗੁਰੂ ਜੀ ਐਸੇ ਨਹੀਂ ਕਿ ਪਿੱਛੋਂ ਕੋਈ ਪ੍ਰਕਾਸ਼ ਦੇ ਰਿਹਾ ਅਤੇ ਫਿਰ ਪ੍ਰਕਾਸ਼ਮਾਨ ਹੋ ਰਹੀ ਹੈ ਉਹ ਚੇਤਨ ਸੱਤਾ, ਨਹੀਂ, ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਅਤੇ ਜੋ ਕੁਝ ਸਾਨੂੰ ਪ੍ਰਕਾਸ਼ ਦੇ ਰੂਪ ਵਿੱਚ ਸੰਸਾਰ ਵਿੱਚ ਦਿਸਦਾ ਹੈ ਉਸ ਜੋਤੀ ਤੋਂ ਹੀ ਅੱਗੇ ਇਹ ਪ੍ਰਕਾਸ਼ਮਾਨ ਨੇ। ਜਿਹੜੀ ਸਾਡੀ ਨੇਤਰਾਂ ਦੀ ਜੋਤ ਹੈ, ਸਾਡੇ ਸਰੀਰ ਦੀ ਹਰਕਤ ਹੈ, ਉਸ ਜੋਤੀ ਸਰੂਪ ਪਰਮਾਤਮਾ ਦੀ ਚੇਤਨ ਸੱਤਾ ਦੇ ਨਾਲ ਹੀ ਹੋ ਰਹੀ ਹੈ। ਚੇਤਨ ਸੱਤਾ ਤੋਂ ਬਿਨਾਂ ਸਾਡਾ ਸਰੀਰ ਹਰਕਤ ਨਹੀਂ ਕਰ ਸਕਦਾ। ਜਿਵੇਂ ਕਈ ਗੁਰਮਤ ਤੋਂ ਅਣਜਾਣ ਲੋਕ ਜਿਹੜੇ ਆ ਉਹ ਕੁਐਸਚਨ ਕਰਦੇ ਆ ਕਿ ਜੇ ਤੁਸੀਂ ਕਹਿੰਦੇ ਹੋ ਸਭ ਦੇ ਵਿੱਚ ਹੀ ਪਰਮਾਤਮਾ ਹੈ, ਸਭ ਨੂੰ ਉਹ ਆਪਣੇ ਆਸਰੇ 'ਤੇ ਚਲਾ ਰਿਹਾ, ਫਿਰ ਜਦੋਂ ਜੀਵ ਦੁਖੀ ਹੁੰਦਾ ਤਾਂ ਕੀ ਵਾਹਿਗੁਰੂ ਜੀ ਵੀ ਦੁਖੀ ਹੁੰਦੇ ਆ? ਜਦੋਂ ਜੀਵ ਸੁਖੀ ਹੁੰਦਾ ਤਾਂ ਕੀ ਵਾਹਿਗੁਰੂ ਜੀ ਵੀ ਉਦੋਂ ਸੁਖੀ ਹੁੰਦੇ? ਕਿਉਂਕਿ ਅੰਦਰ ਬੈਠੀ ਆ ਉਹ ਸ਼ਕਤੀ। ਸਤਸੰਗਤ ਜੀ, ਸਾਡੇ ਵਿੱਚ ਉਹ ਰਹਿੰਦੀ ਹੋਈ ਵੀ ਸ਼ਕਤੀ ਸਾਡੇ ਦੁੱਖਾਂ ਸੁੱਖਾਂ ਤੋਂ ਨਿਰਲੇਪ ਰਹਿੰਦੀ ਹੈ, ਉਹ ਆਪ ਜੀ ਨੇ ਸਮਝਣਾ ਕਿਵੇਂ ਅਤੇ ਫਿਰ ਆਪਾਂ ਅੱਗੇ ਅਰਥ ਕਰਦੇ ਹਾਂ। ਸਾਡੇ ਅੰਦਰ ਵਾਹਿਗੁਰੂ ਦੀ ਚੇਤਨ ਸੱਤਾ ਕਿਵੇਂ ਬਿਰਾਜ ਰਹੀ ਹੈ? ਜਦੋਂ ਧਰਤੀ ਦੇ ਉੱਤੇ ਪਾਣੀ ਦਾ ਤੁਸੀਂ ਘੜਾ ਭਰ ਕੇ ਰੱਖੋ ਨਾ, ਰਾਤ ਨੂੰ ਚੰਦਰਮਾ ਚੜ੍ਹਿਆ ਹੋਵੇ ਆਕਾਸ਼ ਵਿੱਚ, ਤਾਂ ਉਹਦਾ ਪ੍ਰਤੀਬਿੰਬ ਜਿਹੜਾ ਹੈ ਨਾ ਉਹ ਘੜੇ ਵਿੱਚ ਪੈਣ ਲੱਗ ਜਾਂਦਾ। ਪ੍ਰਤੀਬਿੰਬ ਹੁੰਦਾ ਪਰਛਾਵਾਂ, ਜਿਵੇਂ ਸਾਡੀ ਪਰਛਾਈ ਸ਼ੀਸ਼ਾ ਦੱਸਦਾ, ਮੁਕਰ ਮਾਹੇ ਜੈਸੇ ਸ਼ਾਈ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਵੀ ਇਹਨਾਂ ਬਚਨਾਂ ਨੂੰ ਆਪਣੀ ਬਾਣੀ ਵਿੱਚ ਸਿੱਧ ਕਰਦੇ ਆ। ਜਿਹੜਾ ਬੱਚਾ ਹੁੰਦਾ ਨਾ ਉਹ ਖੁਸ਼ ਹੋ ਕੇ ਆਪਣੀ ਮਾਤਾ ਨੂੰ ਕਹਿੰਦਾ, ਮਾਤਾ ਚੰਦਰਮਾ ਤਾਂ ਸਾਡੇ ਘੜੇ ਵਿੱਚ ਹੈ। ਮਾਤਾ ਨੂੰ ਗਿਆਨ ਹੈ, ਕਹਿੰਦੀ ਪੁੱਤਰ ਨਹੀਂ ਇਹ ਪਰਛਾਈ ਪੈ ਰਹੀ ਹੈ। ਪਰ ਕਹਿੰਦਾ ਕੀ ਪਰਛਾਈ ਦਿਸ ਰਿਹਾ ਹੈਗਾ? ਚੰਦਰਮਾ ਤਾਂ ਘੜੇ ਵਿੱਚ ਹੈ। ਜਦੋਂ ਕਿਤੇ ਉਹ ਘੜਾ ਟੁੱਟ ਜਾਵੇ ਤਾਂ ਪਾਣੀ ਜਿਹੜਾ ਨਾ ਜਿੰਨੀਆਂ ਥਾਵਾਂ 'ਤੇ ਖਲੋ ਜਾਂਦਾ ਹੈ, ਚੰਦਰਮਾ ਫਿਰ ਓਨੀਆਂ ਥਾਵਾਂ 'ਤੇ ਹੀ ਦਿਖਾਈ ਦੇਣ ਲੱਗ ਜਾਂਦਾ। ਜੇ 7-8 ਨੀਵੀਆਂ ਥਾਵਾਂ 'ਤੇ ਪਾਣੀ ਖਲੋ ਗਿਆ ਫਿਰ ਬੱਚਾ ਕਹਿੰਦਾ ਆਕਾਸ਼ ਵਿੱਚ ਤਾਂ ਇੱਕ ਚੰਦਰਮਾ ਹੀ ਥੇ, ਸੁੱਖ ਨਾਲ ਸਾਡੇ ਵਿਹੜੇ ਵਿੱਚ ਤਾਂ 7-8 ਚੰਦਰਮੇ ਆ। ਉਹਦਾ ਪ੍ਰਤੀਬਿੰਬ ਪੈ ਰਿਹਾ। ਹੌਲੀ ਹੌਲੀ ਪਾਣੀ ਧਰਤੀ ਸੋਖ ਲੈਂਦੀ ਹੈ, ਅਸਲਾ ਅਸਲੇ ਨਾਲ ਜੁੜ ਜਾਂਦਾ, ਜਾ ਕੇ ਬੱਚਾ ਰੋਣ ਲੱਗ ਪੈਂਦਾ ਸਾਡੇ ਚੰਦਰਮਾ ਮਰ ਗਏ। ਨਾ ਉੱਥੇ ਚੰਦਰਮਾ ਆਇਆ ਸੀ ਨਾ ਉੱਥੋਂ ਗਿਆ। ਜੀਵ ਦੀ ਸੱਚਾਈ ਮਹਾਰਾਜ ਬਾਣੀ ਵਿੱਚ ਕਹਿੰਦੇ ਆ, ਨਾ ਕਛ ਆਇਬ ਨਾ ਕਛ ਜਾਇਬ ਰਾਮ ਕੀ ਤੁਹਾ। ਸੱਚਾਈ ਤਾਂ ਇਹ ਹੈ ਕਿ ਜੀਵ ਨਾ ਜਨਮ ਲੈ ਕੇ ਆਉਂਦਾ ਨਾ ਮਰ ਕੇ ਜਾਂਦਾ, ਜਿਹੜੀ ਇਹਦੀ ਆਪਣੀ ਖੁਦ ਦੀ ਹਸਤੀ ਹੈ। ਸਰੀਰ ਦਾ ਤਾਂ ਜਨਮ ਹੋਇਆ ਤੇ ਸਰੀਰ ਨੇ ਮਰ ਵੀ ਜਾਣਾ, ਜਿਹੜੀ ਆਪਣੀ ਖੁਦ ਦੀ ਸਾਡੀ ਹਸਤੀ ਹੈ ਉਹ ਨਹੀਂ ਆਉਂਦੀ ਤੇ ਨਹੀਂ ਜਾਂਦੀ। ਕਬੀਰ ਸਾਹਿਬ ਨੇ ਕਿਹਾ, ਨੱਟ ਵੱਟ ਖੇਲ ਲੈ ਸਾਰੰਗ ਪਾਣ, ਇਹ ਉਸ ਨਿਰੰਕਾਰ ਦੀ ਖੇਡ ਹੈ ਸਾਰੀ। ਵਾਹਿਗੁਰੂ ਜੀ ਦੀ ਚੇਤਨ ਸੱਤਾ ਸਭ ਦੇ ਅੰਦਰ ਪੈ ਰਹੀ ਹੈ। ਹੁਣ ਚੰਦਰਮਾ ਘੜੇ ਵਿੱਚ ਹੁੰਦਾ ਹੋਇਆ ਵੀ ਉਸ ਘੜੇ ਤੋਂ ਨਿਰਲੇਪ ਹੈ, ਭਾਵੇਂ ਪਾਣੀ ਵਿੱਚ ਜੋ ਮਰਜ਼ੀ ਕੋਈ ਕਰੀ ਜਾਵੇ, ਵਾਹਿਗੁਰੂ ਦੀ ਚੇਤਨ ਸੱਤਾ ਸਾਡੇ ਵਿੱਚ ਹੁੰਦੀ ਹੋਈ ਵੀ ਵਾਹਿਗੁਰੂ ਜੀ ਸਾਡੇ ਤੋਂ ਨਿਰਲੇਪ ਹੈਗੇ ਵੀ ਹੈ ਤੇ ਨਿਰਲੇਪ ਵੀ ਹਨ। ਵਾਹਿਗੁਰੂ ਜੀ ਦੀ ਪਰਛਾਈ ਕਰਕੇ ਹੀ, ਉਹਨਾਂ ਦੀ ਚੇਤਨ ਸੱਤਾ ਕਰਕੇ ਹੀ ਜੀਵ ਦੌੜਦਾ ਫਿਰਦਾ ਹੈ। ਜੇ ਉਹ ਚੇਤਨ ਸੱਤਾ ਨਹੀਂ, ਇਹਦਾ ਸੂਕਸ਼ਮ ਸਰੀਰ ਵੀ ਆਪ ਹਰਕਤ ਨਹੀਂ ਕਰ ਸਕਦਾ, ਜੋ ਸਾਡਾ ਮਨ ਕਿਹਾ ਜਾਂਦਾ ਉਹ ਵੀ ਜੜ ਹੈ ਚੇਤਨ ਸੱਤਾ ਤੋਂ ਬਿਨਾਂ। ਜਿਹੜਾ ਇੰਨੇ ਫੁਰਨੇ ਉਠਾਈ ਜਾਂਦਾ ਹੈ ਨਾ, ਉਹ ਜੜ ਹੈ ਚੇਤਨ ਸੱਤਾ ਤੋਂ ਬਿਨਾਂ, ਹਰਕਤ ਨਹੀਂ ਕਰ ਸਕਦਾ ਹੈ। ਫਿਰ ਜਿਹੜਾ ਸਾਡਾ ਸਥੂਲ ਸਰੀਰ ਹੈ ਇਹ ਵੀ ਜੜ ਹੈ, ਜਿਹਨੂੰ ਬਾਹਰੀ ਅਸੀਂ ਆਪਣਾ ਸਰੂਪ ਸਮਝਦੇ ਹਾਂ ਇਹ ਵੀ ਜੜ ਹੈ, ਚੇਤਨ ਸੱਤਾ ਤੋਂ ਬਿਨਾਂ ਇਹ ਵੀ ਹਰਕਤ ਨਹੀਂ ਕਰ ਸਕਦਾ। ਵਾਹਿਗੁਰੂ ਦੀ ਚੇਤਨ ਸੱਤਾ ਦੇ ਨਾਲ ਦੋਹਾਂ ਦਾ ਸੁਮੇਲ ਬਣਿਆ ਹੋਇਆ ਅਤੇ ਇਹਨੂੰ ਜੀਵ ਕਹਿੰਦੇ ਆ। ਨਹੀਂ ਤਾਂ ਮਹਾਰਾਜ ਜੀ ਨੇ ਇਸਨੂੰ ਮਿੱਟੀ ਦਾ ਪੁਤਲਾ ਕਿਹਾ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੈ ਬੋਲੈ ਦੌਰੇ ਫਿਰਦਾ ਹੈ। ਜਿਹੜਾ ਮਨ ਹੈ ਨਾ ਉਹ ਚੇਤਨ ਸੱਤਾ ਤੋਂ ਹੀ ਸ਼ਕਤੀ ਲੈ ਕੇ ਚੰਚਲ ਹੋ ਰਿਹਾ ਹੈ, ਕਿਉਂਕਿ ਮਨ ਪਛਾਣ ਨੂੰ ਮੁੜ ਕੇ ਨਹੀਂ ਵੇਖ ਰਿਹਾ ਕਿ ਮੈਨੂੰ ਕੌਣ ਚਲਾ ਰਿਹਾ। ਮਨ ਦੀ ਸ਼ਕਤੀ ਅਗਾਂਹ ਨੂੰ ਵਗ ਰਹੀ ਹੈ। ਜਦੋਂ ਕਿਤੇ ਮਨ ਭੌਂ ਕੇ ਪਛਾਣ ਵੇਖ ਲੈਂਦਾ, ਉਹਦਾ ਪ੍ਰਤੀਬਿੰਬ ਜਦੋਂ ਮਨ ਦੇ ਅੰਤਸ਼ਕਰਨ ਦੇ ਉੱਤੇ ਪੈ ਜਾਂਦਾ, ਅੰਤਸ਼ਕਰਨ ਅਤੇ ਚੇਤਨ ਸੱਤਾ ਇੱਕ ਹੋ ਜਾਂਦੀ ਹੈ, ਉਦੋਂ ਫਿਰ ਸਥੂਲ ਸਰੀਰ ਹੀ ਇਕੱਲਾ ਰਹਿ ਜਾਂਦਾ, ਸੂਕਸ਼ਮ ਦਾ ਭਾਵ ਮਿਟ ਜਾਂਦਾ, ਵਾਹਿਗੁਰੂ ਜੀ ਦੇ ਸਰੂਪ ਵਿੱਚ ਜੀਵ ਅਭੇਦ ਹੋ ਜਾਂਦਾ। ਮਨ ਨਾਮ ਦਾ ਇੰਦਰਾ ਸਰੀਰ ਦੇ ਅੰਦਰ ਹੈ ਨਹੀਂ, ਕੇਵਲ ਮਨ ਦੀ ਮਨਾਉਤੀ ਕੀਤੀ ਹੋਈ। ਜਿਵੇਂ ਹਨੇਰੇ ਵਿੱਚ ਕੋਈ ਚੀਜ਼ ਨਾ ਹੋਵੇ, ਪੱਧਰੇ ਥਾਂ 'ਤੇ ਪਈ ਹੋਈ, ਪਰ ਅਸੀਂ ਮੰਨ ਲਈਏ ਕਿ ਇੱਥੇ ਕੋਈ ਚੀਜ਼ ਪਈ ਹੈ, ਇਸ ਤਰ੍ਹਾਂ ਅਸੀਂ ਮਨ ਦਾ ਮੰਨਣ ਕੀਤਾ ਹੋਇਆ। ਅਤੇ ਇਸ ਮਨ ਦੇ ਪ੍ਰਥਾਏ ਮਹਾਰਾਜ ਜੀ ਨੇ ਕਿਹਾ, ਇਸ ਤਨ ਮੈਂ ਮਨ ਕੋਈ ਗੁਰਮੁਖ ਦੇਖਾ। ਕਿਸੇ ਗੁਰਮੁਖ ਨੂੰ ਪਤਾ ਲੱਗਦਾ ਹੈ ਕਿ ਮਨ ਦੀਆਂ ਅਵਸਥਾਵਾਂ ਕੀ ਨੇ? ਹਰੇਕ ਨੂੰ ਮਨ ਦਾ ਪਕੜਦਾ ਹੀ ਨਹੀਂ ਪਤਾ ਲੱਗਦਾ ਕਿ ਮਨ ਹੈ ਕੀ ਹੈ। ਮਨ ਦੇ ਪਿੱਛੇ ਉਹ ਚੇਤਨ ਸੱਤਾ ਪੈ ਰਹੀ ਹੈ। ਮਨ ਜਦੋਂ ਭੌਂ ਕੇ ਪਛਾਣ ਨੂੰ ਵੇਖਦਾ ਹੈ ਤਾਂ ਉਹਦੇ ਸਰੂਪ ਦਾ ਪ੍ਰਤੀਬਿੰਬ ਜਦੋਂ ਪੈ ਜਾਂਦਾ ਮਨ ਦੇ ਉੱਤੇ, ਮਨ ਨੂੰ ਪਤਾ ਲੱਗ ਜਾਂਦਾ ਤਾਂ ਉਸ ਸਮੇਂ ਮਨ ਉਹਦਾ ਹੀ ਰੂਪ ਹੋ ਜਾਂਦਾ। ਕਿਉਂਕਿ ਅਸਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਚਨ ਕਹੇ ਹੈ ਨਾ, ਉਹਨਾਂ ਦੀ ਕਮਾਈ ਕਰਨੀ ਪੈਂਦੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣੇ ਮੂਲ ਵੱਲ ਨੂੰ ਜਦੋਂ ਮਨ ਵੇਖਦਾ ਹੈ ਤਾਂ ਆਪਣੇ ਸਰੂਪ ਦੀ ਉਹਨੂੰ ਪਹਿਚਾਣ ਆ ਜਾਂਦੀ ਹੈ। ਜਦੋਂ ਸਤਸੰਗਤ ਕਰਦੇ ਹਾਂ, ਕਈਆਂ ਦਾ ਮਨ ਜਿਹੜਾ ਨਾ ਸਤਸੰਗਤ ਵਿੱਚ ਵਧੀਕ ਟਿਕ ਜਾਂਦਾ, ਕਈਆਂ ਦਾ ਨਹੀਂ ਟਿਕਦਾ। ਕਈ ਗੁਰਮੁਖ ਕਹਿੰਦੇ ਆ ਜੀ, ਕੀਰਤਨ ਵਿੱਚ ਮਨ ਨਹੀਂ ਲੱਗਦਾ, ਕਥਾ ਸੁਣਿਆ ਸਮਝ ਪੈਂਦੀ ਹੈ ਤਾਂ ਮਨ ਟਿਕ ਜਾਂਦਾ। ਜੇ ਤਾਂ ਸ਼ਬਦ ਨੂੰ ਤੁਸੀਂ ਇਕਾਗਰਤਾ ਦੇ ਨਾਲ ਸੁਣੋ ਅਤੇ ਤੁਹਾਨੂੰ ਥੋੜ੍ਹੇ ਅਰਥ ਭਾਵ ਵੀ ਸ਼ਬਦ ਦੇ ਪਤਾ ਹੋਣ, ਫਿਰ ਤੁਹਾਡਾ ਮਨ ਟਿਕਾ ਪਾਵੇਗਾ। ਨਹੀਂ ਤਾਂ ਮਨ ਦਾ ਟਿਕਣਾ ਜਿਹੜਾ ਨਾ ਉਹ ਬਹੁਤ ਕਠਿਨ ਹੈ। ਜਿੰਨਾ ਮਨ ਸੂਕਸ਼ਮ ਹੈ, ਸੂਕਸ਼ਮ ਸਰੀਰ ਚੀਜ਼ ਨੂੰ ਤੁਸੀਂ ਸਥੂਲ ਨਾਲ ਨਹੀਂ ਪਕੜ ਸਕਦੇ, ਸੂਕਸ਼ਮ ਚੀਜ਼ ਨੂੰ ਤੁਸੀਂ ਸੂਕਸ਼ਮ ਚੀਜ਼ ਨਾਲ ਹੀ ਪਕੜ ਸਕਦੇ ਹਾਂ। ਮਨ ਤੋਂ ਵੀ ਵੱਧ ਸੂਕਸ਼ਮ ਕੀ ਹੈ? ਉਹ ਸ਼ਬਦ ਹੈ। ਹਰ ਜੀ ਸੂਖਮ ਅਗਮ ਹੈ ਕਹੋ ਕਿ ਕਿਤ ਬਿਧ ਪਾਇਆ ਜਾਏ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ। ਵਾਹਿਗੁਰੂ ਜੀ ਦਾ ਨਾਮ ਇੰਨਾ ਸੂਕਸ਼ਮ ਹੈ, ਸ਼ਬਦ ਇੰਨਾ ਸੂਕਸ਼ਮ ਹੈ ਕਿ ਮਨ ਦੀ ਗਤਾ ਗਤੀ ਨੂੰ ਪਕੜ ਲੈਂਦਾ ਹੈ। ਜਦੋਂ ਕਿਸੇ ਦਾ ਮਨ ਨਹੀਂ ਟਿਕਦਾ ਨਾ, ਉਹ ਸਾਧ ਸੰਗਤ ਜੀ ਇਵੇਂ ਹੈ, ਇੱਕ ਤਾਂ ਸਾਫ ਸ਼ੀਸ਼ਾ ਹੁੰਦਾ, ਸਾਫ ਬਿਲਕੁਲ, ਉਹਦੇ ਵਿੱਚ ਆਪਣਾ ਚਿਹਰਾ ਦਿਖਾਈ ਪੈਂਦਾ। ਜਿਨ੍ਹਾਂ ਦਾ ਅੰਤਸ਼ਕਰਨ ਇਸ ਤਰ੍ਹਾਂ ਸਾਫ਼ ਹੋ ਜਾਂਦਾ ਨਾ ਸ਼ਬਦ ਦੀ ਕਮਾਈ ਨਾਲ, ਉਹ ਆਉਂਦੇ ਆ ਮੱਥਾ ਟੇਕ ਕੇ ਬੈਠਦੇ, ਚੌਂਕੜਾ ਲਾਉਂਦੇ ਹੀ ਮਨ ਟਿਕ ਜਾਂਦਾ। ਕਿਉਂਕਿ ਸ਼ੀਸ਼ਾ, ਅੰਤਸ਼ਕਰਨ ਰੂਪੀ ਸ਼ੀਸ਼ਾ ਸਾਫ਼ ਹੈ। ਅਤੇ ਕਈਆਂ ਦਾ ਇਸ ਤਰ੍ਹਾਂ ਮਨ ਹੈ ਜਿਸ ਤਰ੍ਹਾਂ ਅੰਦਰ ਕੁਝ ਪਿਛਲੇ ਜਨਮਾਂ ਦੀ ਮਨ ਨੂੰ ਮੈਲ ਲੱਗੀ ਹੈ, ਕੁਝ ਇਸ ਜਨਮ ਦੇ ਕਰਮਾਂ ਦੀ ਮੈਲ ਲੱਗੀ ਹੈ। ਅਤੇ ਜਿਵੇਂ ਸ਼ੀਸ਼ੇ ਦੇ ਉੱਤੇ ਸਾਧ ਸੰਗਤ ਜੀ ਮਿੱਟੀ ਮਲਦੇ ਹੋ ਅਤੇ ਚਿਹਰਾ ਸਾਫ਼ ਨਹੀਂ ਦਿਖਾਈ ਪੈਂਦਾ, ਇਸ ਤਰ੍ਹਾਂ ਉਹਨਾਂ ਨੂੰ ਮਹਾਰਾਜ ਦਾ ਸਵਰੂਪ ਦਿਖਾਈ ਨਹੀਂ ਪੈਂਦਾ, ਮਨ ਟਿਕਾ ਨਹੀਂ ਪਾਉਂਦਾ, ਫੁਰਨਿਆਂ ਦੇ ਦੇਸ਼ ਵਿੱਚ ਲੈ ਵੜਦਾ, ਛਿੰਨ ਛਿੰਨ ਭਰਮਾਉਂਦਾ ਹੈ। ਪਗਾਂ ਬਿਨ ਹੁਰੀਆਂ ਮਾਰਦਾ, ਬਦਨੇ ਬਿਨ ਖਿਰ ਖਿਰ ਹਾਸਦਾ। ਜਦੋਂ ਇਕੱਲਿਆਂ ਬਹਿ ਕੇ ਉਹ ਭਜਨ ਕਰਨ ਲੱਗ ਜਾਂਦੇ ਆ ਤੇ ਮਨ ਇਕੱਲਿਆਂ ਹੀ ਗੱਲਾਂ ਕਰੀ ਜਾਂਦਾ, ਬਿਨਾਂ ਪੈਰਾਂ ਤੋਂ ਦੌੜਾ ਫਿਰਦਾ, ਕਦੀ ਕਿਸੇ ਦੇਸ਼ ਵਿੱਚ ਚਲਿਆ ਜਾਂਦਾ, ਕਦੀ ਕਿਸੇ ਦੇਸ਼ ਵਿੱਚ, ਮੂੰਹ ਤੋਂ ਬਿਨਾਂ ਹੀ ਹੱਸਣ ਲੱਗ ਜਾਂਦਾ ਮਨ, ਕਦੇ ਹਸਾ ਦਿੰਦਾ, ਕਦੇ ਰਵਾ ਦਿੰਦਾ। ਇਸ ਤਰ੍ਹਾਂ ਉਹ ਮੈਲ ਲੱਗੀ ਹੁੰਦੀ ਹੈ ਅੰਤਸ਼ਕਰਨ ਨੂੰ। ਅਤੇ ਇਸ ਤੋਂ ਅੱਗੇ ਸਾਧ ਸੰਗਤ ਜੀ, ਜੇ ਸ਼ੀਸ਼ਾ ਪੁੱਠਾ ਹੀ ਕਰ ਦਿਓ ਤਾਂ ਪੁੱਠੇ ਸ਼ੀਸ਼ੇ ਵਿੱਚ ਕੀ ਦਿਸਣਾ? ਉਹ ਮਨਮੁੱਖ ਨੇ ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 'ਤੇ ਕਿੰਤੂ ਕਰਦੇ ਹੈ, ਗੁਰੂ ਨਾਨਕ ਸਾਹਿਬ 'ਤੇ ਕਿੰਤੂ ਕਰਦੇ ਹੈ, ਉਹਨਾਂ ਦਾ ਅੰਤਸ਼ਕਰਨ ਰੂਪੀ ਸ਼ੀਸ਼ਾ ਪੁੱਠਾ ਹੋਇਆ ਪਿਆ, ਪਤਾ ਹੀ ਨਹੀਂ ਉਹਨਾਂ ਨੂੰ। ਇਸ ਤਰ੍ਹਾਂ ਵਾਹਿਗੁਰੂ ਜੀ ਦੀ ਚੇਤਨ ਸੱਤਾ ਜਿਸ ਦੇ ਕਰਕੇ ਸਾਰਾ ਸੰਸਾਰ ਹਰਕਤ ਕਰ ਰਿਹਾ, ਸਾਰਾ ਸੰਸਾਰ ਚੱਲ ਰਿਹਾ, ਵਾਹਿਗੁਰੂ ਜੀ ਦੀ ਤਾਕਤ ਦੇ ਨਾਲ ਜੋ ਕੁਝ ਸਾਧ ਸੰਗਤ ਜੀ ਚੇਤਨ ਹੈ ਜਾਂ ਜੜ ਹੈ ਉਹਨਾਂ ਦੀ ਸ਼ਕਤੀ ਕਰਕੇ ਹੀ ਅਸਥਿਤ ਹੈ। ਵਾਹਿਗੁਰੂ ਜੀ ਦੀ ਚੇਤਨ ਸੱਤਾ ਕਰਕੇ ਹੀ ਅਸਥਿਤ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਆਪ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਉਹ ਕਿਸੇ ਦਾ ਬਣਾਇਆ ਹੋਇਆ ਨਹੀਂ ਹੈ, ਸੁਤੇ ਪ੍ਰਕਾਸ਼ ਹੈ ਸਹਿ ਭੰਗ ਦੇ। ਇਹ ਅਰਥ ਆਪ ਜੀ ਨੇ ਸਮਝਣੇ ਕਿ ਉਹ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੈ
ਪ੍ਰਸਾਦ
ਤੇ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਦੇ ਨਾਲ ਉਹਦਾ ਅਨੁਭਵ ਹੁੰਦਾ ਹੈ। ਪ੍ਰਸਾਦ ਸਤ ਸੰਗਤ ਜੀ ਇਹ ਕਿਰਪਾ ਹੁੰਦੀ ਹੈ। ਜੇ ਪ੍ਰਸ਼ਾਦ ਕਹਿ ਦਈਏ ਨਾ ਤਾਂ ਕਿਹੜਾ ਪ੍ਰਸ਼ਾਦ ਹੁੰਦਾ ਹੈ, ਛਕਣ ਵਾਲਾ। ਪੜ੍ਹਨ ਮਾਤਰ ਸੇ ਜਦੋਂ ਗੁਰਮੁਖ ਸੰਥਿਆ ਕਰਦੇ ਹੈ ਤਾਂ ਜ਼ਰੂਰ ਉਹਨਾਂ ਨੂੰ ਇਹ ਗੱਲ ਵਾਚਣੀ ਚਾਹੀਦੀ ਹੈ। ਸਮਈਆਂ ਦੀ ਬਾਣੀ ਹੈ, ਇਹ ਬਹੁਤ ਮਹਿੰਗੀ ਬਾਣੀ ਹੈ, ਜਿਵੇਂ ਸੰਸਕ੍ਰਿਤੀ ਦੀ ਬਾਣੀ ਮਹਿੰਗੀ ਹੈ। ਜਦੋਂ ਆਪਾਂ ਗੁਰੂ ਕੇ ਸ਼ਬਦ ਵੀ ਪੜ੍ਹਦੇ ਹਾਂ ਨਾ ਤਾਂ ਕਈ ਸੰਸਾਰੀ ਬੋਲੀ ਵਿੱਚ ਆਪਾਂ ਕਹਿੰਦੇ ਹਾਂ ਜੀ ਇਹ ਬੜੀ ਔਖੀ ਹੈ। ਸਤਿਗੁਰੂ ਦੀ ਬਾਣੀ ਦੇ ਪ੍ਰਥਾਏ ਇਹ ਸ਼ਬਦ ਨਹੀਂ ਕਹੀਦੇ। ਜਥੇ ਸੰਗਤ ਵਿੱਚ ਜਿਵੇਂ ਸਿੱਖਿਆ ਦਿੱਤੀ ਜਾਂਦੀ ਹੈ, ਬ੍ਰਹਮ ਵਿੱਦਿਆ ਜਦੋਂ ਪੜ੍ਹਾਈ ਜਾਂਦੀ ਹੈ ਉਦੋਂ ਦੱਸਿਆ ਜਾਂਦਾ ਹੈ ਕਿ ਬਾਣੀ